47171.
लाइन ऑफ क्रेडिट भी ले देंगे, 11 साल के तजुर्बेकार मॉर्गेज अलायंस ब्रोकर कैनी तालिवाल, लाइसेंस नंबर 10530, कॉल 9058122800, 9058122800 और विजिट mortgagebuddies.ca।
कैनी तालिवाल,
वो छाए पहने कैनी तालिवाल।
समोसा एंड स्वीट फैक्टरी दी तक गाली कुजोरे तुम्हा पैया जे चारे पासे तुसी भी आओ 1850 Albion Road in Rexdale 416213 1165।
Atlantic Kitchen Bath and Fireplace ਹੁਣ ਖੁੱਲ ਚੁੱਕਾ ਹੈ ਕੈਂਬਰੀ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹਾਉਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪਤਾਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
ਆਪਾਂ ਘਰ ਤਾਂ ਲੈ ਲਿਆ, ਹੁਣ ਮੌਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੌਰਗੇਜ, ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600, 647-295-4600. HK Tire Center.
Hey mama.
Mama's Pizza, 1957 to Toronto da favorite stone baked gourmet pizza brand hai. Jinna diyan GTA vich bahut sariyan locations han. Assi ajj vi fresh dough ate finest ingredients istemal karde han taki tuhanu mile mouth watering flavor inspired by Italy. We are now serving in Brampton and Mississauga. Opening walk-in special, try karo medium 3 topping pizza plus 8 chicken wings plus 500 ml per bottle plus 1 dip for just $28.95.
Order online at mamaspizza.com.
Garnishment, power of sale notice, bank valo paise di mang, unhe hi sanu call karo, phir tuhanu koi nahi kar sakega tang, karza maaf karao, 100% mansik shanti pao, collection callon to chutkara, bina vyaj nikkiyan nikkiyan kishtan, call karo Canada Consumer Credit Assistance 416-502-3100, karze to pareshan, assi karange kam asan, 416-502-3100.
पिज़्ज़ा डिपो दी एक नवी पेशकश, एक बार इना दी बटर चिकन डिपिंग सॉस ट्राई ता करो।
पिज़्ज़ा डिपो दा पिज़्ज़ा, पिज़्ज़ा डिपो दा पिज़्ज़ा।
पिज़्ज़ा डिपो, कॉल 310-9711.
That's 310-9711.
पिज़्ज़ा डिपो दा पिज़्ज़ा।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਲੈ ਰਹੇ ਹੋ ਲੱਗਦਾ ਤੁਸੀਂ ਠੰਡ ਦੇ ਨਜ਼ਾਰੇ, ਸਨੋ ਪੈ ਰਹੀ ਹੈ ਜੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ, ਤੇ ਤੁਹਾਨੂੰ ਪਤਾ ਇਹ ਤਾਂ ਅਸੀਂ ਕਹਿਣਾ ਹੀ ਹੁੰਦਾ ਵੀ ਸਾਵਧਾਨ ਹੋ ਕੇ ਚਲਾਇਓ। ਸਾਡਾ ਕਹਿਣਾ ਮੀਨਿੰਗਫੁੱਲ ਵੀ ਹੈ ਤੇ ਮੀਨਿੰਗਲੈਸ ਵੀ ਆ। ਮੀਨਿੰਗਫੁੱਲ ਇਸ ਕਰਕੇ ਵੀ ਅਸੀਂ ਤੁਹਾਨੂੰ ਯਾਦ ਕਰਾਤਾ, ਮੀਨਿੰਗਲੈਸ ਇਸ ਕਰਕੇ ਵੀ ਤੁਸੀਂ ਸਟੇਅਰਿੰਗ ਦੀ ਸੀਟ ਦੇ ਉੱਤੇ ਬੈਠੇ ਦੇ, ਤੁਹਾਨੂੰ ਆਪ ਜ਼ਿਆਦਾ ਪਤਾ। ਜੇ ਕਿਤੇ ਮਾੜੇ ਜੇ ਬੇਧਿਆਨ ਨੇ ਹੋਏ, ਸਾਵਧਾਨੀ ਹਟੀ ਦੁਰਘਟਨਾ ਘਟੀ, ਇਹ ਐਂ ਹੋ ਜਾਂਦਾ। ਬਸ ਕਈ ਵਾਰ ਆਪਾਂ ਟਰਨ ਲੈਣ ਲੱਗਦੇ ਹਾਂ, ਬਸ ਆਪਾਂ ਕਹਿੰਦੇ ਲੈ ਲੈਂਦੇ ਟਰਨ ਕੋਈ ਗੱਲ ਨਹੀਂ, ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤੇ ਉਹ ਗਈ ਤੇ ਉਹ ਗਈ, ਤੇ ਸਾਹਮਣੇ ਜੇ ਗੱਡੀ ਆ ਰਹੀ ਹੋ ਗਈ ਆ ਰਹੀ ਹੋਵੇ ਤੇ ਫਿਰ ਤਾਂ ਬਸ ਜੀ ਬੁਰਾ ਹਾਲ ਹੋ ਜਾਂਦਾ। ਇਸ ਕਰਕੇ ਦੋਸਤੋ ਸਾਵਧਾਨੀ ਵਰਤੋ, ਐਕਸਟਰਾ ਕੌਸ਼ੀਅਸ। ਕਈ ਵਾਰੀ ਜਿਹੜੇ ਨਵੇਂ ਡਰਾਈਵਰ ਨੇ ਉਹ ਕਿਉਂਕਿ ਵੱਖਰੇ ਹਾਲਾਤਾਂ ਚੋਂ ਆਉਂਦੇ ਨੇ, ਵੱਖਰੇ ਦੇਸ਼ ਚੋਂ ਆਉਂਦੇ ਨੇ, ਕਈ ਇਹੋ ਜਿਹੇ ਦੇਸ਼ ਜਿਵੇਂ ਆਪਾਂ ਆਏ ਹਾਂ ਜਿੱਥੋਂ ਉੱਥੇ ਸਨੋਅ ਦਾ ਨਾਂ ਨਿਸ਼ਾਨ ਨਹੀਂ ਹੁੰਦਾ ਗਾ, ਤੇ ਉੱਥੇ ਤਾਂ ਗੱਡੀ ਇੱਕ ਹਾਲਤ 'ਚ ਸਲਿੱਪ ਹੁੰਦੀ ਹੁੰਦੀ ਆ ਵੀ ਬੰਦਾ ਬਹੁਤ ਹੀ ਤੇਜ਼ ਭਜਾਵੇ ਤੇ ਆਊਟ ਆਫ ਕੰਟਰੋਲ ਹੋ ਜਾਵੇ ਜਾਂ ਬ੍ਰੇਕ ਫੇਲ ਹੋ ਜਾਣ। ਪਰ ਇੱਥੇ ਤਾਂ ਤੁਸੀਂ ਥੋੜ੍ਹੀ ਜਿਹੀ ਮਤਲਬ ਹੌਲੀ ਜਿਹੀ ਜਾਂਦੇ ਹੋ ਜਦੋਂ ਤੁਸੀਂ, ਤੇ ਆਊਟ ਆਫ ਕੰਟਰੋਲ ਹੋ ਜਾਂਦੀ ਗੱਡੀ, ਮਤਲਬ ਜਿਹੜੀ ਸਨੋਅ ਜਦੋਂ ਜੰਮ ਜੇ ਨਾ ਤੇ ਫਿਰ ਜੇ ਤੁਸੀਂ ਬ੍ਰੇਕ ਵੀ ਲਾਓ ਤੁਹਾਨੂੰ ਜ਼ਿਆਦਾ ਪਤਾ, ਬਸ ਫਿਰ ਗੱਡੀ ਰੁਕਦੀ ਨਹੀਂ ਜੀ, ਕਿਸੇ ਨਾ ਕਿਸੇ ਦੇ ਵਿੱਚ ਵੱਜਦੀ ਜ਼ਰੂਰ ਆ, ਕਿਸੇ ਦਾ ਨੁਕਸਾਨ ਹੁੰਦਾ ਨਾਲ ਆਪਣਾ ਨੁਕਸਾਨ ਹੁੰਦਾ। ਇਸ ਕਰਕੇ ਥੋੜ੍ਹਾ ਜਿਹਾ ਸਾਵਧਾਨ ਹੋ ਕੇ ਸੁਣਦੇ ਰਿਹਾ ਕਰੋ ਸਾਡਾ ਪ੍ਰੋਗਰਾਮ। ਕਾਲ ਕਰਨ ਦੀ ਬਹੁਤੀ ਜ਼ਰੂਰਤ ਨਹੀਂ, ਅਨਲੈਸ ਤੁਸੀਂ ਮਤਲਬ ਸੇਫ ਥਾਂ ਤੇ ਖੜੇ ਹੋ ਕਿਤੇ, ਹੈਨਾ ਪਲਾਜ਼ੇ ਦੇ ਵਿੱਚ ਖੜੇ ਹੋ ਗੱਡੀ ਪਾਸੇ ਲਾਈ ਹੋਈ, ਫਿਰ ਭਾਵੇਂ ਕਾਲ ਕਰ ਲਓ, ਸਾਨੂੰ ਪਤਾ ਹੁੰਦਾ, ਤੇ ਨਹੀਂ ਕੋਈ ਏਡੀ ਜ਼ਿਆਦਾ ਜ਼ਰੂਰਤ ਵੀ ਨਹੀਂ ਹੁੰਦੀ ਜੀ। ਤੁਸੀਂ ਸੁਣਦੇ ਰਿਹਾ ਕਰੋ ਪ੍ਰੋਗਰਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ 770 AM ਰੇਡੀਓ ਤੇ, ਤੇ ਜਿਹੜੇ ਹੋਸਟ ਹੁੰਦੇ ਨੇ ਉਹ ਆਪੋ ਆਪਣੀ ਸਮਝ ਮੁਤਾਬਕ ਤੁਹਾਨੂੰ ਦੁਨੀਆਂ ਭਰ ਦੀਆਂ ਖ਼ਬਰਾਂ ਦੇ ਨਾਲ ਜੋੜਦੇ ਨੇ, ਦੁਨੀਆਂ ਭਰ ਦੇ ਨਾਲ ਜੋੜਦੇ ਨੇ ਤੁਹਾਨੂੰ, ਨਾਲ ਇਹ ਵੀ ਦੱਸ ਦਿੰਦੇ ਨੇ ਸਾਡੇ ਗੁਆਂਢ ਦੇ ਵਿੱਚ ਬ੍ਰੈਂਪਟਨ 'ਚ ਕੀ ਹੋਈ ਜਾਂਦਾ, ਮਿਸੀਸਾਗਾ 'ਚ ਕੀ ਹੋ ਜਾਂਦਾ, ਕਈ ਵਾਰੀ ਫਿਰ ਉਹ ਸਾਨੂੰ ਰੇਡੀਓ ਤੋਂ ਹੀ ਪਤਾ ਲੱਗਦੀ ਹੈ ਖ਼ਬਰ, ਹੈਨਾ। ਕਹਿੰਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ, ਸੋਸ਼ਲ ਮੀਡੀਆ ਤੇ ਤਾਂ ਇੱਕ ਬੰਦਾ ਦੇਖਦਾ ਹੁੰਦਾ ਫੋਨ ਤੇ, ਉਹ ਵੱਖਰੀ ਗੱਲ ਆ ਵੀ ਫੋਨ ਬਹੁਤਿਆਂ ਕੋਲੇ ਨੇ, ਪਰ ਰੇਡੀਓ ਤੇ ਜਦੋਂ ਖ਼ਬਰ ਚਲੀ ਜਾਂਦੀ ਹੈ ਬਸ ਫਿਰ ਤਾਂ ਟਾਕ ਆਫ ਦਾ ਟਾਊਨ ਬਣ ਜਾਂਦੀ ਹੈ, ਹੈਨਾ। ਕਈ ਵਾਰੀ ਨਾਲ ਦੇ ਗੁਆਂਢੀ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਇੱਥੇ ਗੁਆਂਢ ਦੇ ਵਿੱਚ ਕੀ ਹੋ ਗਿਆ, ਤੇ ਪਰ ਜਦੋਂ ਰੇਡੀਓ ਤੇ ਖ਼ਬਰ ਆ ਜੇ ਫਿਰ ਪਤਾ ਲੱਗ ਜਾਂਦਾ। ਬਾਕੀ ਰੇਡੀਓ ਤੇ ਡਿਸਕਸ਼ਨ ਚੱਲਦੀ ਹੁੰਦੀ ਆ ਜੀ, ਉਹ ਡਿਸਕਸ਼ਨ ਤੋਂ ਸਾਨੂੰ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਇੱਕ ਦਿਨ ਵੀ ਮਾਨਸਿਕ ਖੁਰਾਕ ਆ ਜਿਹੜੀ ਮਿਲਦੀ ਹੈ, ਵੈਸੇ ਵੀ ਗੱਲਾਂ ਬਾਤਾਂ ਸੁਣਨ ਦਾ ਚਾਅ ਹੁੰਦਾ ਬੰਦੇ ਨੂੰ ਜੀ, ਕਈ ਇਹੋ ਜਿਹੇ ਚਾਅ ਹੋਣੇ ਚਾਹੀਦੇ ਆ, ਨਹੀਂ ਤਾਂ ਜ਼ਿੰਦਗੀ ਨਾ ਨੀਰਸ ਜੀ ਹੋ ਜੇ, ਬੋਰ ਜੀ ਹੋ ਜਾਏ ਜ਼ਿੰਦਗੀ। ਤੁਸੀਂ ਕਲਪਨਾ ਕਰੋ ਵੀ ਤੁਸੀਂ ਕਿਸੇ ਨਾਲ ਬੋਲਣਾ ਹੀ ਨਹੀਂ ਤੇ ਕਿਸੇ ਦੀ ਗੱਲ ਸੁਣਨੀ ਨਹੀਂ, ਹੈਨਾ। ਕਈ ਬੰਦੇ ਕਹਿੰਦੇ ਆ ਨਾ ਵੀ ਜ਼ਿਆਦਾ ਸ਼ਾਂਤੀ ਚਾਹੀਦੀ ਆ। ਇਹ ਜੀ ਸ਼ਾਂਤੀ ਤੋਂ ਕੀ ਲੈਣਾ ਤੁਸੀਂ, ਹੈਨਾ ਬਈ, ਨਾ ਕਿਸੇ ਨਾਲ ਬੋਲਣਾ, ਨਾ ਕਿਸੇ ਦੀ ਗੱਲ ਸੁਣਨੀ, ਹੈਨਾ। ਇਸ ਕਰਕੇ ਦੋਸਤੋ, ਜਿਉਂਦੇ ਜਾਗਦੇ ਬੰਦਿਆਂ ਦਾ ਕੰਮ ਹੁੰਦਾ ਵੀ ਸੁਣਦੇ ਰਹਿਣਾ, ਗੱਲਾਂ ਕਰਦੇ ਰਹਿਣਾ, ਜ਼ੁਬਾਨ ਹਿਲਾਉਂਦੇ ਰਹਿਣਾ। ਹਾਂ, ਉਹ ਗੱਲ ਵੱਖਰੀ ਆ ਵੀ ਸੋਚ ਸਮਝ ਕੇ ਗੱਲ ਕਰਨੀ, ਤੱਥਾਂ ਤੇ ਆਧਾਰਿਤ ਗੱਲ ਕਰਨੀ, ਮਨੋਰੰਜਨ ਕਰਨਾ, ਉਹਦਾ ਆਪਣੇ ਆਪ ਦੇ ਵਿੱਚ ਉਹਦੀ ਅਹਿਮੀਅਤ ਹੈਗੀ ਆ। ਗੱਲਾਂ ਤਾਂ ਹੋਣੀਆਂ ਚਾਹੀਦੀਆਂ ਨੇ ਦੋਸਤੋ, ਗੱਲਾਂ। ਜੇ ਬੰਦਾ ਖੁਸ਼ ਆ ਤਾਂ ਖੁਸ਼ੀ ਦੀਆਂ ਗੱਲਾਂ ਕਰਦਾ, ਜੇ ਬੰਦਾ ਨਿਰਾਸ਼ ਆ ਤਾਂ ਗੱਲਾਂ ਕਰਕੇ ਉਹਦੀ ਨਿਰਾਸ਼ ਤਾਂ ਘਟਦੀ ਆ, ਹੈਨਾ। ਇਸ ਕਰਕੇ ਸੁਣਦੇ ਰਿਹਾ ਕਰੋ ਜੀ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ, ਹੈਨਾ। ਅਕਾਲਤਾ ਨੂੰ ਦੂਰ ਕਰਨ ਦਾ ਇੱਕ ਵਧੀਆ ਸਾਧਨ ਆ ਰੇਡੀਓ। ਰੇਡੀਓ ਡੇ ਵਾਲੇ ਦਿਨ ਆਪਾਂ ਕਾਫੀ ਗੱਲਾਂ ਕਰਨੀਆਂ ਸੀ, ਪਰ ਘੰਟਾ ਹੁੰਦਾ, ਘੰਟੇ ਚ ਤੁਹਾਨੂੰ ਪਤਾ ਵੀ ਸਮਾਂ ਜਿਹੜਾ ਉਹ ਫਿਰ ਸਮੇਂ ਦੀ ਸੀਮਤਾ ਹੀ ਆ। ਇੱਕ ਘੰਟੇ ਚ ਗੱਲ ਸਮੇਟ ਕੇ ਅਸੀਂ ਪਾਸੇ ਜਾਣਾ ਹੁੰਦਾ। ਰੇਡੀਓ ਨਾ ਆਪਣੇ ਆਪ ਦੇ ਵਿੱਚ ਇਹ ਵਧੀਆ ਮਾਧਿਅਮ ਆ ਜਿਹਦੇ ਰਾਹੀਂ ਤੁਹਾਡੀ ਅਕਾਲਤਾ ਦੂਰ ਹੁੰਦੀ ਹੈ। ਅੱਛਾ, ਤੁਸੀਂ ਕੰਮ ਕਰਦੇ ਕਰਦੇ ਵੀ ਰੇਡੀਓ ਸੁਣਦੇ ਹੋ। ਹੁਣ ਦੇਖੋ, ਤੁਸੀਂ ਡਰਾਈਵ ਕਰ ਰਹੇ ਹੋ, ਸਪੋਜ਼ ਤੁਸੀਂ ਟਰੱਕ ਚਲਾਉਂਦੇ ਹੋ, ਜਾਂ ਤੁਸੀਂ ਉਬਰ ਚਲਾਉਂਦੇ ਹੋ, ਜਾਂ ਤੁਸੀਂ ਵੈਸੇ ਹੀ ਡਰਾਈਵ ਕਰ ਰਹੇ ਹੋ, ਕਿਤੇ ਕੰਮ ਕਾਰ ਦੇ ਸੰਬੰਧ ਚ ਲੌਂਗ ਡਰਾਈਵ ਤੇ ਗਏ ਹੋਏ ਹੋ, ਸੋਸ਼ਲ ਮੀਡੀਆ ਵਧੀਆ ਸਾਧਨ ਆ। ਪਰ ਹੁਣ ਤੁਸੀਂ ਸਕਰੋਲ ਥੋੜਾ ਕਰ ਸਕਦੇ ਹੋ ਫੋਨ ਤੇ, ਵੱਧ ਤੋਂ ਵੱਧ ਤੁਸੀਂ ਚਲੋ ਆਡੀਓ ਤੁਸੀਂ ਸੁਣ ਸਕਦੇ ਹੋ, ਹੈਨਾ। ਪਰ ਰੇਡੀਓ ਤੁਹਾਨੂੰ ਪਤਾ ਵੀ ਇੱਕ ਘੰਟਾ ਰੇਡੀਓ ਚੱਲਣਾ, ਇੱਕ ਪ੍ਰੋਗਰਾਮ ਨਹੀਂ ਚੰਗਾ ਲੱਗਦਾ ਦੂਜਾ ਲਾ ਲਓ, ਇੰਨੇ ਤਰ੍ਹਾਂ ਦੇ ਰੇਡੀਓ ਚੈਨਲਸ ਹੈਗੇ ਆ, ਹੈਨਾ। ਮਤਲਬ ਇਕੱਲਤਾ ਦੂਰ ਕਰਨ ਦਾ, ਤੇ ਨਾਲ ਦੀ ਨਾਲ ਜੇ ਤੁਸੀਂ ਕੰਮ ਕਰ ਰਹੇ ਹੋ ਕੋਈ, ਕਿਉਂਕਿ ਕੰਮ ਸਾਰੇ ਇਹ ਤਾਂ ਹੈ ਨਹੀਂ ਵੀ ਕੰਮ ਬੈਠ ਕੇ ਕਰਨੇ ਨੇ। ਚਲੋ ਜਿਹਨੇ ਬੈਠ ਕੇ ਕਰਨੇ, ਕਈ ਸਾਡੇ ਜਿਹੜੇ ਸ਼ਿਫਟ ਵਰਕ ਕਰਦੇ ਨੇ ਸਾਡੇ ਦੋਸਤ, ਉਹ ਇਹ ਗੱਲ ਕਰਦੇ ਹੁੰਦੇ, ਕਹਿੰਦੇ ਜੀ ਅਸੀਂ ਕੰਨਾਂ ਦੇ ਵਿੱਚ ਲਾ ਲਈਦੇ ਆ ਬਸ, ਉਹ ਈਅਰ ਪਲੱਗ ਨਹੀਂ, ਮਤਲਬ ਉਹ ਦੂਸਰੇ ਪਾਸੇ ਫੋਨ ਨਾਲ ਤਾਰ ਆ ਜਿਹੜੀ ਕਨੈਕਟ ਕਰ ਲਈਦੇ, ਤੇ ਆਰਾਮ ਨਾਲ ਜੇਬ ਚ ਪਾ ਕੇ ਫੋਨ ਅਸੀਂ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ, ਹਨਾ। ਤੇ ਜੇ ਤੁਸੀਂ ਸਫ਼ਰ ਕਰ ਰਹੇ ਹੋ, ਟਰੈਵਲ ਕਰ ਰਹੇ ਹੋ, ਫਿਰ ਵੀ ਤੁਸੀਂ ਸੁਣਦੇ ਹੋ, ਮਿਹਰਬਾਨੀ। ਇਹ ਵੀ ਮਤਲਬ ਕੰਮ ਕਰਦੇ ਕਰਦੇ ਨਾਲ ਦੀ ਨਾਲ ਤੁਸੀਂ ਸਾਡੇ ਨਾਲ ਇੰਟਰੈਕਟ ਕਰ ਰਹੇ ਹੋ ਇਸ ਤਰੀਕੇ ਨਾਲ, ਹੈਨਾ। ਚੰਗੀ ਗੱਲ ਆ। ਅੱਜ ਆਪਾਂ ਇੱਥੋਂ ਦੀਆਂ ਗੱਲਾਂ ਨਹੀਂ ਕਰਨੀਆਂ, ਇੱਕ ਵੱਡਾ ਸਵਾਲ ਆ ਅੱਜ ਸਾਡੇ ਸਾਹਮਣੇ। ਕੱਲ ਰਾਣਾ ਜੀ ਵੀ ਟੱਚ ਕਰਕੇ ਗਏ ਸੀ ਬਹੁਤ ਸੋਹਣੇ ਤਰੀਕੇ ਦੇ ਨਾਲ, ਬਈ ਸਾਡਾ ਜਿਹੜਾ ਰੇਡੀਓ ਸੁਣਦੇ ਨੇ ਕਾਫੀ ਲੋਕ ਨੇ ਕਿਸਾਨੀ ਪਰਿਵਾਰਾਂ ਦੇ ਵਿੱਚੋਂ, ਤੇ ਜਦੋਂ 2 ਸਾਲ ਪਹਿਲਾਂ ਕਿਸਾਨੀ ਸੰਘਰਸ਼ ਚੱਲਿਆ ਸੀ ਉਦੋਂ ਲੋਕਾਂ ਦੀ ਸਰਗਰਮ ਸ਼ਮੂਲੀਅਤ ਸੀ। ਅੱਛਾ, ਹੁਣ ਵੀ ਕਾਫੀ ਸਾਰੇ ਲੋਕ ਆ ਜਿਹੜੇ ਉਹ ਫਿਕਰਮੰਦ ਨੇ ਉੱਥੇ ਜੀ, ਅੱਜ ਭਾਰਤ ਬੰਦ ਹੋਣਾ 16 ਤਰੀਕ ਨੂੰ, ਚੱਕਾ ਜਾਮ ਹੋਣਾ, ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਤਕਰੀਬਨ ਇੱਕ ਤਰੀਕੇ ਨਾਲ ਸੀਲ ਕੀਤਾ ਹੋਇਆ, ਪੁਲਿਸ ਵਾਲੇ ਅਥਰੂ ਗੈਸ ਸਿੱਟ ਰਹੇ ਨੇ। ਆਪਾਂ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਾਂਗੇ। ਵੈਸੇ ਤਾਂ ਦੇਖੋ ਆਪਾਂ ਆਪਣੇ ਰੇਡੀਓ ਤੇ ਚਰਚਾ ਕਰਦੇ ਰਹਿੰਦੇ ਹੁੰਦੇ ਆ, ਪੰਜਾਬ ਦੀ ਨਾਂ ਵੀ ਹੋਵੇ, ਭਾਰਤ ਦੀ ਨਾਂ ਵੀ ਹੋਵੇ, ਕੈਨੇਡਾ ਦੀ ਨਾਂ ਵੀ ਹੋਵੇ, ਜਦੋਂ ਕਿਸਾਨੀ ਸੰਘਰਸ਼ ਦੀ ਗੱਲ ਹੁੰਦੀ ਆ, ਯੂਰਪ ਦੇ ਵਿੱਚ ਐਡਾ ਤਕੜਾ ਫਾਰਮਰ ਸਟਰਗਲ ਚੱਲਿਆ ਤੇ ਹੈਰਾਨੀ ਦੀ ਗੱਲ ਆ। ਆਪਾਂ ਇੱਕ ਦਿਨ ਮੀਡੀਆ ਕਰਦੇ ਸੀ ਨਾ ਗੱਲ ਵੀ ਮੀਡੀਆ ਇੰਡੀਪੈਂਡੈਂਟ ਹੋਣਾ ਚਾਹੀਦਾ, ਤੇ ਮੇਨ ਸਟ੍ਰੀਮ ਜਿਹੜੇ ਟੀਵੀ ਚੈਨਲਸ ਨੇ ਨਾ ਉਹ ਫੁਟੇਜ ਨਹੀਂ ਦਿਖਾ ਰਹੀਆਂ, ਉਹ ਵੀਡੀਓਜ਼ ਨਹੀਂ ਦਿਖਾ ਰਹੀਆਂ। ਤੁਸੀਂ ਦੇਖ ਲਓ ਫਿਰ ਮੀਡੀਆ ਇੰਡੀਪੈਂਡੈਂਟ ਕਿਵੇਂ ਹੋ ਗਿਆ। ਹਜ਼ਾਰਾਂ ਦੀ ਗਿਣਤੀ ਚ ਜਿਹੜੇ ਟਰੈਕਟਰਸ ਨੇ, ਜਿਹੜੇ ਖੇਤੀ ਦੇ ਖੇਤੀ ਵਾਲੇ ਵਹੀਕਲ ਹੁੰਦੇ ਨੇ, ਜਿਨ੍ਹਾਂ ਦੇ ਅੱਗੇ ਕਰੇਨਸ ਲੱਗੀਆਂ ਹੁੰਦੀਆਂ ਨੇ, ਹਨਾ, ਦਾਣੇ ਇਕੱਠੇ ਕਰਨ ਵਾਲੇ ਜਿਹੜੇ ਮਤਲਬ ਵਹੀਕਲਸ ਹੁੰਦੇ ਨੇ, ਵਹੀਕਲਸ ਦਾ ਨਾਂ ਕਹੋ ਤੁਸੀਂ, ਉਹਨਾਂ ਨੂੰ ਕਹਿ ਲਓ ਵੀ ਟਰੈਕਟਰ ਦਾ ਇੱਕ ਸੰਦ ਆ ਨਾ, ਮਸ਼ੀਨਾਂ ਜਿਹੜੀਆਂ ਐਗਰੀਕਲਚਰ ਵਾਲੀਆਂ ਜਿਹੜੀਆਂ ਮਸ਼ੀਨਾਂ ਹੁੰਦੀਆਂ, ਲੋਕ ਉਹ ਲੈ ਕੇ ਤੇ ਸੜਕਾਂ ਦੇ ਉੱਤੇ ਆਏ ਨੇ, ਹਾਈਵੇਅ ਦੇ ਉੱਤੇ ਆਏ ਨੇ, ਤੇ ਅੱਕੇ ਹੋਏ ਕਿਸਾਨਾਂ ਨੇ ਜਰਮਨੀ ਦੇ ਵਿੱਚ, ਫਰਾਂਸ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਦੇਖੋ ਤੁਹਾਡਾ ਓਪੀਨੀਅਨ ਆ, ਤੁਸੀਂ ਕਹਿ ਸਕਦੇ ਨਹੀਂ ਅਸੀਂ ਸਹਿਮਤ ਨਹੀਂ, ਹੋ ਸਕਦਾ ਮੈਂ ਵੀ ਸਹਿਮਤ ਨਾ ਹੋਵਾਂ ਸਾਰੀਆਂ ਗੱਲਾਂ ਨਾਲ, ਉਹਨਾਂ ਨੇ ਖੇਤਾਂ ਦੇ ਵਿੱਚ ਜਿਹੜੀ ਰੇਹ ਪਈ ਹੁੰਦੀ ਆ ਜਿਹਨੂੰ ਤੁਸੀਂ ਮੈਨਿਓਰ ਕਹਿੰਦੇ ਆ, ਅੱਕ ਕੇ ਉਹਨਾਂ ਨੇ ਦਫ਼ਤਰਾਂ ਦੇ ਅੱਗੇ ਸਿੱਟੀਆਂ ਲਿਆ ਕੇ ਆਪਣੀ ਰਿਜੈਂਟਮੈਂਟ ਸ਼ੋਅ ਕੀਤੀ ਆ ਵੀ ਆ ਉਹੀ ਖੁਰਾਕ ਆ, ਉਹੀ ਖਾਦ ਆ ਜਿਹਦੇ ਨਾਲ ਅਸੀਂ ਤੁਹਾਨੂੰ ਉਗਾ ਕੇ ਦਿੰਦੇ ਹਾਂ, ਤੇ ਤੁਸੀਂ ਜਿਹੜਾ ਫਾਰਮਰ ਸਾਰੀ ਦੁਨੀਆਂ ਨੂੰ ਜਿਹੜਾ ਖਵਾਉਂਦਾ ਹੈ ਤੁਸੀਂ ਉਹਦੀ ਬੇਇੱਜ਼ਤੀ ਕਰ ਰਹੇ ਹੋ, ਤੁਸੀਂ ਸਾਡੀ ਫਸਲ ਪ੍ਰੋਟੈਕਟ ਨਹੀਂ ਕਰ ਰਹੇ, ਸਾਡੇ ਤੇ ਬੋਝ ਪਾਈ ਜਾਂਦੇ ਹੋ। ਆਪਾਂ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਦੋਸਤੋ, ਜਿਹੜੇ ਦੌਰ ਦੇ ਵਿੱਚ ਜਿਹੜੇ ਪਰਿਵਾਰ ਖੇਤੀ ਦੇ ਵਿੱਚ ਲੱਗੇ ਸੀ ਦੁਨੀਆਂ ਭਰ ਦੇ ਵਿੱਚ, ਉਹ ਖੇਤੀ ਦਾ ਕਿੱਤਾ ਨਾ ਜਿਹੜਾ ਸੁੰਗੜ ਰਿਹਾ, ਤੇ ਇਸ ਕਿੱਤੇ ਦੇ ਉੱਤੇ ਸਿਸਟਮ ਨੇ ਹਮਲਾ ਕੀਤਾ ਹੋਇਆ ਜ਼ੋਰਦਾਰ ਤਰੀਕੇ ਦੇ ਨਾਲ, ਗਿਣੇ ਮਿੱਥੇ ਢੰਗ ਦੇ ਨਾਲ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਦੁਨੀਆ ਭਰ ਦਾ ਜਿਹੜਾ ਖੇਤੀ ਸੈਕਟਰ ਆ ਉਹਦੇ ਤੇ ਇਹੋ ਜਿਹਾ ਹੱਲਾ ਬੋਲਿਆ ਹੋਇਆ ਬਈ ਜਿੰਨੇ ਵੀ ਜ਼ਮੀਨਾਂ ਦੇ ਛੋਟੇ ਮਾਲਕ ਨੇ ਛੋਟੇ ਮਾਲਕ ਵੱਡੇ ਨੀ ਜਿਹੜੇ ਛੋਟੇ ਮਾਲਕ ਨੇ ਉਹਨਾਂ ਤੋਂ ਜਿਹੜੇ ਟਰਾਂਸਫਰ ਆਫ ਓਨਰਸ਼ਿਪ ਆ ਜਿਹੜੇ ਰਿਸੋਰਸਿਸ ਆ ਉਹ ਖੋਹ ਕੇ ਤੇ ਵੱਡੇ ਲੋਕਾਂ ਕੋਲ ਆ ਜੇ ਕਾਰਪੋਰੇਟ ਸੈਕਟਰ ਕੋਲ ਆ ਜੇ ਇਹ ਬਹੁਤ ਜ਼ੋਰਦਾਰ ਤਰੀਕੇ ਨਾਲ ਤਕੜਾ ਹੱਲਾ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਇਹ ਹੁਣ ਤੋਂ ਨੀ ਇਹ 90-91 ਦੇ ਵਿਚ ਪਾਲਿਸੀਜ਼ ਆਈਆਂ ਸੀ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ ਆਪਾਂ ਬੜੀ ਡਿਟੇਲ ਦੇ ਵਿਚ ਡਿਸਕਸ਼ਨ ਕੀਤੀ ਹੈ ਇਹ ਹੈਰਾਨੀ ਦੀ ਗੱਲ ਆ ਬਈ ਬਹੁਤੇ ਲੋਕਾਂ ਨੂੰ ਹੁਣ ਪਤਾ ਲੱਗਿਆ ਪਰ ਉਸ ਵੇਲੇ 90-91 ਦੇ ਵਿਚ ਦਿੱਲੀ ਪ੍ਰੋਟੈਸਟ ਹੁੰਦੇ ਸੀ ਅਸੀਂ ਵੀ ਬਹੁਤ ਵਾਰ ਉਹ ਪ੍ਰੋਟੈਸਟ ਦੇ ਵਿਚ ਸ਼ਾਮਲ ਹੁੰਦੇ ਸੀ ਉਦੋਂ ਮਿਸਟਰ ਡੰਕਲ ਦੀਆਂ ਪ੍ਰਪੋਜ਼ਲਸ ਆਈਆਂ ਸੀ ਡੰਕਲ ਪ੍ਰਪੋਜ਼ਲਸ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਬਈ ਵੱਡੀਆਂ ਜਿਹੜੀਆਂ ਕਾਰਪੋਰੇਟਸ ਨੇ ਇਨ੍ਹਾਂ ਨੇ ਸੋ ਕਾਲਡ ਤੀਸਰੀ ਦੁਨੀਆਂ ਦੇ ਜਿਹੜੇ ਦੇਸ਼ ਨੇ ਡਿਵੈਲਪਿੰਗ ਕੰਟਰੀਜ਼ ਨੇ ਇਨ੍ਹਾਂ ਨੂੰ ਕਬਜ਼ੇ ਥੱਲੇ ਕਿਵੇਂ ਲੈ ਕੇ ਆਉਣਾ ਇਕਨੋਮਿਕ ਪਾਲਿਸੀਜ਼ ਕਿਵੇਂ ਲੈ ਕੇ ਆਉਣ ਉਹ ਜੀਆਂ ਅੱਛਾ ਨਾਲ ਦੀ ਨਾਲ ਉਨ੍ਹਾਂ ਦਾ ਜ਼ੋਰ ਲੱਗਿਆ ਸੀ ਵੀ ਜਿਹੜਾ ਆਲਰੇਡੀ ਤਕੜਾ ਸੈਕਟਰ ਆ ਨਾ ਜ਼ਮੀਨਾਂ ਦੇ ਵੱਡੇ ਮਾਲਕ ਨੇ ਜਿਨ੍ਹਾਂ ਕੋਲ ਸਾਰੇ ਸਾਧਨ ਨੇ ਵੀ ਉਨ੍ਹਾਂ ਦੀ ਪੁਗਤ ਹੋਵੇ ਹਰੇਕ ਪਾਸੇ ਤੇ ਦੂਜੇ ਪਾਸੇ ਜਿਹੜੇ ਕੰਟਰੀਜ਼ ਆਪਣੀ ਪੀਜ਼ੈਂਟ ਕਲਾਸ ਆ ਜਿਹੜੀ ਜਿਹੜੇ ਐਗਰੀਕਲਚਰ ਦੇ ਵਿਚ ਲੋਕ ਲੱਗੇ ਹੋਏ ਨੇ ਉਨ੍ਹਾਂ ਦੇ ਹਿੱਤਾਂ ਨੂੰ ਉਹ ਪ੍ਰੋਟੈਕਟ ਨਾ ਕਰਨ ਦੇਖੋ ਬੜੀ ਸਿੱਧੀ ਜਿਹੀ ਗੱਲ ਆ ਇਨ੍ਹਾਂ ਦੇਸ਼ਾਂ ਦੇ ਵਿਚ ਵੀ ਜਿਹੜਾ ਦੇਸ਼ ਕੋਈ ਚੀਜ਼ ਬਣਾਉਂਦਾ ਪ੍ਰੋਡਿਊਸ ਕਰਦਾ ਜਾਂ ਇੰਡਸਟਰੀ ਚ ਬਣਦੀ ਹੈ ਉਸ ਦੇਸ਼ ਦੀ ਜਿਹੜੀ ਸਰਕਾਰ ਆ ਆਪਣੀ ਇੰਡਸਟਰੀ ਨੂੰ ਪ੍ਰੋਟੈਕਟ ਕਰਨ ਲਈ ਉਹ 100 ਤਰ੍ਹਾਂ ਦੇ ਕਾਨੂੰਨ ਬਣਾਉਂਦੀ ਹੈ ਉਹਦੇ ਵਿਚੋਂ ਇੱਕ ਹੁੰਦਾ ਵੀ ਕਸਟਮ ਡਿਊਟੀ ਲਾਉਣਾ ਕਸਟਮ ਡਿਊਟੀ ਮਤਲਬ ਜਿਵੇਂ ਇੱਥੇ ਕੋਈ ਚੀਜ਼ ਕੈਨੇਡਾ ਚ ਪ੍ਰੋਡਿਊਸ ਹੁੰਦੀ ਹੈ ਅਮਰੀਕਾ ਚ ਕੋਈ ਚੀਜ਼ ਬਣਦੀ ਹੈ ਕੋਈ ਚੀਜ਼ ਇੰਗਲੈਂਡ ਚ ਬਣਦੀ ਹੈ ਫਰਾਂਸ ਚ ਬਣਦੀ ਹੈ ਉਹ ਦੇਸ਼ ਪ੍ਰੋਡਿਊਸ ਕਰਦਾ ਕਾਰਖਾਨਿਆਂ ਚ ਬਣਾਉਂਦਾ ਜਾਂ ਕਿਤੇ ਵੀ ਤਾਂ ਉਹ ਕਹਿੰਦੇ ਆ ਵੀ ਬਾਹਰਲੇ ਦੇਸ਼ ਜਿਹੜੀ ਚੀਜ਼ ਬਣ ਕੇ ਆਉਂਦੀ ਹੈ ਨਾ ਉਹਨੂੰ ਥੋੜੀ ਜਿਹੀ ਮਹਿੰਗੀ ਰੱਖੋ ਤਾਂ ਕਿ ਸਾਡੇ ਆਪਣੀ ਲੋਕਲ ਇੰਡਸਟਰੀ ਦੀ ਬਣਾਈ ਹੋਈ ਚੀਜ਼ ਆ ਲੋਕ ਲੈਣ ਉਹਦਾ ਮੁਕਾਬਲਾ ਹੋਵੇ ਬਾਹਰਲਾ ਤੇ ਜੇ ਬਾਹਰੋਂ ਆਈ ਹੋਈ ਚੀਜ਼ ਨੂੰ ਸਰਕਾਰ ਸਸਤੀ ਕਰ ਦਿੰਦੀ ਹੈ ਤਾਂ ਲੋਕਲ ਇੰਡਸਟਰੀ ਜਿਹੜੀ ਤਬਾਹ ਹੋ ਜਾਂਦੀ ਹੈ ਇਸ ਗੱਲ ਦਾ ਆਰਥਿਕਤਾ ਦੇ ਵਿਚ ਦੇਸ਼ ਦੀ ਆਰਥਿਕਤਾ ਦੇ ਵਿਚ ਵੱਡਾ ਰੋਲ ਹੁੰਦਾ ਪਰ ਪਿਛਲੇ 20-25 ਸਾਲਾਂ ਤੋਂ ਇਹ ਪਾਲਿਸੀ ਆ ਜਿਹੜੀ ਇਹ ਚੇਂਜ ਹੋ ਗਈ ਆ ਹੌਲੀ ਹੌਲੀ ਸ਼ਿਫਟ ਹੋ ਗਈ ਉਹ ਆਪਦੇ ਦੇਸ਼ ਦੀ ਬਜਾਏ ਨਾ ਵੀ ਸਾਡੇ ਦੇਸ਼ ਦਾ ਜਿਹੜਾ ਹਰ ਇੱਕ ਇੰਡਸਟਰੀ ਆ ਛੋਟਾ ਵੱਡਾ ਜਿਹੜਾ ਕਾਰੋਬਾਰ ਆ ਉਹ ਸੁਰੱਖਿਅਤ ਰਹੇ ਸਿਸਟਮ ਚੱਲਦਾ ਰਹੇ ਸਰਕਾਰਾਂ ਦਾ ਧਿਆਨ ਹੋ ਗਿਆ ਵੀ ਜਿਹੜੇ ਮਰਜ਼ੀ ਦੇਸ਼ ਹੋਵੇ ਵੀ ਜਿਹੜੇ ਤਕੜੇ ਕਾਰੋਬਾਰ ਜਿਨ੍ਹਾਂ ਦੇ ਕਾਰਪੋਰੇਟ ਨੇ ਉਹ ਆਲਰੇਡੀ ਜਿਹੜੇ ਚੱਲ ਰਹੇ ਨੇ ਉਹੀ ਚੱਲਦੇ ਰਹਿਣ ਬਹੁਤ ਵਾਰੀ ਮੈਂ ਨਾ ਇੱਥੇ ਅਲੱਗ ਅਲੱਗ ਰੇਡੀਓ ਤੇ ਡਿਸਕਸ਼ਨ ਸੁਣਦਾ ਕਹਿਣਗੇ ਜੀ ਕੰਪੀਟੀਸ਼ਨ ਹੋਣਾ ਚਾਹੀਦਾ ਕੰਪੀਟੀਸ਼ਨ ਹੋਣਾ ਚਾਹੀਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਕੰਪੀਟੀਸ਼ਨ ਹੁੰਦਾ ਕਿਵੇਂ ਆ ਦੇਖੋ ਹੁਣ ਜਿਹੜਾ ਚੱਲ ਰਿਹਾ ਨਾ ਆਪਾਂ ਫੋਰ ਦਾ ਟਾਈਮ ਬੀਇੰਗ 1-2 ਮਿੰਟ ਲਈ ਆਪਾਂ ਐਗਰੀਕਲਚਰ ਸੈਕਟਰ ਤੋਂ ਪਾਸੇ ਚਲੇ ਜਾਂਦੇ ਹਾਂ ਜਿਹੜੇ ਲੋਕ ਆਰਥਿਕਤਾ ਵੱਲ ਧਿਆਨ ਦਿੰਦੇ ਨੇ ਜ਼ਿਆਦਾ ਹੋ ਸਕਦਾ ਬਹੁਤਿਆਂ ਨੂੰ ਇਹ ਵਿਸ਼ਾ ਬੋਰਿੰਗ ਲੱਗੇ ਪਰ ਅਸੀਂ ਤਾਂ ਜੀ ਪ੍ਰੋਗਰਾਮ ਕਰਨੇ ਹੁੰਦੇ ਆ ਹਨਾ ਅਸੀਂ ਤਾਂ ਆਪਣੀ ਗੱਲ ਜਿਹੜੀ ਦਿਮਾਗ ਦੇ ਵਿੱਚ ਆ ਉਹ ਤੁਹਾਡੇ ਨਾਲ ਕਰਨੀ ਆ ਕੰਪੀਟੀਸ਼ਨ ਦਾ ਮਤਲਬ ਹੁੰਦਾ ਸੱਚੀ ਮੁੱਚੀ ਦਾ ਕੰਪੀਟੀਸ਼ਨ ਕੰਪੀਟੀਸ਼ਨ ਦਾ ਮਤਲਬ ਹੁੰਦਾ ਵੀ ਜਦੋਂ ਕੋਈ ਚੀਜ਼ ਆ ਵਿਕਣੀ ਕੋਈ ਚੀਜ਼ ਮੈਂ ਪ੍ਰੋਡਿਊਸ ਕੀਤੀ ਆ ਤੁਸੀਂ ਪ੍ਰੋਡਿਊਸ ਕੀਤੀ ਆ ਏ ਬੀ ਸੀ ਐਕਸ ਵਾਈ ਜ਼ੈਡ ਨੇ ਕੋਈ ਚੀਜ਼ ਬਣਾਈ ਆ ਜਾਂ ਪੈਦਾ ਕੀਤੀ ਆ ਕੰਪੀਟੀਸ਼ਨ ਦਾ ਮਤਲਬ ਹੈ ਬਈ ਵਧੀਆ ਤੋਂ ਵਧੀਆ ਚੀਜ਼ ਜਿਹਦੇ ਚ ਚੰਗੇ ਗੁਣ ਹੋਣ ਵਧੀਆ ਕੁਆਲਿਟੀ ਵਾਲੀ ਹੋਵੇ ਹੰਢਣਸਾਰ ਹੋਵੇ ਉਹ ਸਸਤੇ ਤੋਂ ਸਸਤੇ ਰੇਟ ਤੇ ਮੁਹੱਈਆ ਕਰਵਾ ਕੇ ਆਪਣੇ ਵਪਾਰ ਨੂੰ ਅੱਗੇ ਲੈ ਕੇ ਜਾਣਾ ਦਿਸ ਇਜ਼ ਰੀਅਲ ਕੰਪੀਟੀਸ਼ਨ ਪਰ ਇਸ ਵੇਲੇ ਦੁਨੀਆਂ ਦੇ ਵਿਚ ਹੋ ਕੀ ਰਿਹਾ ਦੋਸਤੋ ਇਸ ਵੇਲੇ ਦੁਨੀਆਂ ਦੇ ਵਿਚ ਜਿਹੜੇ ਚੀਜ਼ਾਂ ਬਣਾਉਣ ਵਾਲੇ ਵੱਡੇ ਲੋਕ ਨੇ ਹਰ ਇੱਕ ਸੈਕਟਰ ਦੇ ਵਿਚ ਉਨ੍ਹਾਂ ਨੇ ਏਕਾ ਕੀਤਾ ਹੋਇਆ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਜੇ ਤੁਸੀਂ ਸੱਚੀ ਮੁੱਚੀ ਸਮਝਣਾ ਚਾਹੁੰਦੇ ਹੋ ਜਿਹੜੇ ਡਿਸਕਸ਼ਨ ਕਰਦੇ ਨੇ ਲੋਕ ਕਿਉਂਕਿ ਮੈਂ ਕਿਸੇ ਦੇ ਰੇਡੀਓ ਤੇ ਜਾ ਕੇ ਡਿਸਕਸ਼ਨ ਨਹੀਂ ਕਰਦਾ ਹੁੰਦਾ ਗਾ ਹਨਾ ਹਾਂ ਠੀਕ ਆ ਕਿਤੇ ਨਾ ਕਿਤੇ ਕੋਈ ਵੈਸੇ ਕੋਈ ਜਨਰਲ ਗੱਲ ਕਰਨੀ ਹੋਵੇ ਤਾਂ ਕਰ ਲਈਦੀ ਹੈ ਕੰਪੀਟੀਸ਼ਨ ਦਾ ਮਤਲਬ ਹੁੰਦਾ ਸਹੀ ਮਾਨਿਆਂ ਦੇ ਵਿਚ ਮੁਕਾਬਲਾ ਅੱਛਾ ਹੁਣ ਅੱਜ ਕੱਲ ਹੋ ਕੀ ਗਿਆ ਰਿਹਾ ਇਨਕਲੂਡਿੰਗ ਕੈਨੇਡਾ ਅਮਰੀਕਾ ਜਿਹੜੇ ਸੋ ਕਾਲਡ ਡਿਵੈਲਪਡ ਕੰਟਰੀਜ਼ ਨੇ ਉਨ੍ਹਾਂ ਦੇ ਵਿਚ ਕੀ ਹੋ ਰਿਹਾ ਜਿਹੜੇ ਆਲਰੇਡੀ ਕਿਸੇ ਚੀਜ਼ ਦੇ ਮੈਨੂਫੈਕਚਰਰਸ ਨੇ ਕਾਰਾਂ ਦੇ ਮੈਨੂਫੈਕਚਰ ਨੇ ਜਾਂ ਖੇਤੀ ਸੈਕਟਰ ਦੇ ਵਿਚ ਜਾਂ ਫਲ ਪ੍ਰੋਡਿਊਸ ਕਰਦੇ ਨੇ ਕੋਈ ਵੀ ਚੀਜ਼ ਬਣਦੀ ਹੈ ਉਹ ਪੰਜ ਚਾਰ ਗਰੁੱਪ ਨੇ ਮੇਨਲੀ ਤੁਸੀਂ ਇੱਥੇ ਗਰੋਸਰੀ ਵਾਲੇ ਸਟੋਰ ਲੈ ਲਓ ਅਲਟੀਮੇਟਲੀ ਤੁਸੀਂ ਇਹਨਾਂ ਦੀ ਨਾਨੀ ਕਢਾਨੀ ਜਾ ਕੇ ਦੇਖੋਗੇ ਨਾ ਸਾਰੇ ਸਟੋਰਾਂ ਦੀ ਇਹ 5-4 ਗਰੁੱਪ ਹੀ ਨੇ ਕਾਰਾਂ ਬਣਾਉਣ ਵਾਲੇ 5-7 ਗਰੁੱਪ ਨੇ ਇਨ੍ਹਾਂ ਨੇ ਆਪਸ ਵਿਚ ਏਕਾ ਕੀਤਾ ਹੋਇਆ ਇਹ ਕੰਪੀਟੀਸ਼ਨ ਨਹੀਂ ਹੈਗਾ ਏਕਾ ਕਰਕੇ ਕੀ ਕਰਦੇ ਨੇ ਏਕਾ ਕਰਕੇ ਇਹ ਲੋਕ ਮਿੱਥ ਲੈਂਦੇ ਨੇ ਵੀ ਆਹ ਸਮਾਨ ਜਿਹੜਾ ਆਪਾਂ ਬਣਾਇਆ ਨਾ ਇਸ ਤੋਂ ਥੱਲੇ ਨਹੀਂ ਵੇਚਣਾ ਤੇ ਇਹਦੇ ਚ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਸ ਕਰਕੇ ਰੀਅਲ ਮਾਨਾ ਜੋ ਕੰਪੀਟੀਸ਼ਨ ਨੀ ਉਹ ਪੰਜ ਸੱਤ ਬੰਦਿਆਂ ਦਾ ਗੈਂਗ ਹੁੰਦਾ ਐਂਡ ਆਲ ਕਾਰਪੋਰੇਟਸ ਇਹਨਾਂ ਨੇ ਗੈਂਗ ਬਣਾਏ ਹੋਏ ਨੇ। ਇਹ ਗੈਂਗ ਬਣਾ ਕੇ ਬਾਹਰਲੇ ਕਿਸੇ ਛੋਟੇ ਨੂੰ ਐਂਟਰ ਨਹੀਂ ਕਰਨ ਦਿੰਦੇ। ਇੱਥੇ ਬਹੁਤ ਗੱਲ ਚੱਲਦੀ ਹੈ ਵੀ ਫਾਰਮਰਸ ਮਾਰਕੀਟ, ਫਾਰਮਰਸ ਪ੍ਰੋਡਿਊਸ, ਉਹ ਕੋਈ ਫਾਰਮਰ ਦੀ ਪ੍ਰੋਡਿਊਸ ਵੱਲ ਧਿਆਨ ਵੀ ਨਹੀਂ ਕਰਦਾ ਗਾ। ਬਹੁਤ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਿਨ੍ਹਾਂ ਨੇ ਜਿਹੜੇ ਖੇਤੀ ਨਾਲ ਨਹੀਂ ਨਾ ਜੁੜੇ ਉਹ ਕਹਿਣਗੇ ਜੀ ਲੋ ਕਿਸਾਨ ਐਵੇਂ ਭੁੱਖੇ ਐਵੇਂ ਮਰਦੇ ਨੇ ਕੰਮ ਨਹੀਂ ਕਰਦੇ। ਇਹ ਜੀ ਗੱਲ ਨਹੀਂ, ਅਸੀਂ ਛੋਟਿਆਂ ਹੁੰਦਿਆਂ ਦੇਖਿਆ ਵੀ ਜਦੋਂ ਸ਼ੂਗਰ ਮਿਲਸ ਲੱਗੀਆਂ ਸੀ ਨਾ ਸਰਕਾਰ ਕਹਿੰਦੀ ਕਿਸਾਨਾਂ ਨੂੰ ਗੰਨਾ ਜਿਹੜਾ ਬੀਜੋ ਜੀ ਕਮਾਦ ਬੀਜਣ ਲੱਗ ਜਾਓ, ਉਦੋਂ ਬਾਅਦ ਕਮਾਦ ਲੋਕਾਂ ਨੇ ਖੜਾ ਖੜਾ ਸਾੜਿਆ। ਇਸੇ ਤਰ੍ਹਾਂ ਕਹਿਣਗੇ ਜੀ ਆਲੂ ਆ ਜਿਹੜੇ ਦੇਖੋ ਜੀ ਆਲੂ ਬੀਜੋ ਚਿਪਸ ਬਣਨਗੇ ਕਿਸਾਨ ਅਮੀਰ ਹੋਜੂ। ਜਦੋਂ ਆਲੂ ਪੈਦਾ ਹੁੰਦੇ ਨੇ ਉਦੋਂ ਆਲੂਆਂ ਨੂੰ ਚੱਕਦਾ ਕੋਈ ਨੀਗਾ। ਅੱਛਾ ਹੁਣ ਪੰਜਾਬ ਦੇ ਵਿੱਚ ਇਹੀ ਹਾਲ ਕਿੰਨੂਆਂ ਦਾ ਤੁਸੀਂ ਹੈਰਾਨ ਹੋਵੋਗੇ। ਜਿਹੜੇ ਸ਼ਹਿਰਾਂ ਚ ਲੋਕ ਹੋ ਉਹ ਕਹਿਣਗੇ ਜੀ ਲੋ ਕਿੰਨੂ ਤਾਂ ਇੰਨੇ ਮਹਿੰਗੇ ਵਿਕਦੇ ਨੇ, ਜੂਸ ਐਂ ਵਿਕਦਾ, ਫਲਾਨਾ ਢਿਮਕਾ। ਕਿੰਨੂਆਂ ਨੂੰ ਕੋਈ ਉੱਥੇ ਬੇਰਾ ਵੱਟੇ ਨੀ ਪੁੱਛਦਾ ਗਾ। ਇਹ ਹਰ ਵਾਰ ਜਿਹੜੀ ਫਸਲ ਆ ਉਹਦਾ ਹਾਲ ਇਹੋ ਜਿਹਾ ਹੁੰਦਾ। ਗਵਰਨਮੈਂਟ ਦੀ ਕੋਈ ਪਾਲਿਸੀ ਨਹੀਂ ਹੁੰਦੀ, ਗਵਰਨਮੈਂਟ ਸਪੋਰਟ ਨਹੀਂ ਕਰਦੀ। ਇਸ ਕਰਕੇ ਚਲੋ ਮੈਂ ਗੱਲ ਨੂੰ ਲੰਬੇ ਪਾਸੇ ਨਹੀਂ ਲੈ ਕੇ ਜਾਂਦਾ, ਕੰਪੀਟੀਸ਼ਨ ਵਾਲੀ ਗੱਲ ਫਿਰ ਕਿਸ ਦਿਨ ਕਰਾਂਗੇ। ਮੇਰੇ ਕਹਿਣ ਦਾ ਤਾਂ ਇੰਨਾ ਮਤਲਬ ਸੀਗਾ ਵੀ ਜਿਹੜੇ ਵੱਡੇ ਨੇ ਨਾ ਵੱਡੇ ਲੋਕ ਨੇ ਕਾਰਪੋਰੇਟਸ ਨੇ ਇਹ ਤੁਹਾਨੂੰ ਪਾਲਿਸੀ ਬਣਾ ਕੇ ਇਕੱਠੇ ਹੋ ਕੇ ਲੁੱਟਦੇ ਨੇ। ਇਹਨਾਂ ਚ ਕੰਪੀਟੀਸ਼ਨ ਨਹੀਂ ਹੈਗਾ, ਇਹਨਾਂ ਦੀਆਂ ਮੋਨੋਪਲੀ, ਹਰੇਕ ਖੇਤਰ ਦੇ ਵਿੱਚ ਮੋਨੋਪਲੀ ਹੈ। ਭਾਵੇਂ ਉਹ ਗਰੋਸਰੀ ਸੈਕਟਰ ਆ, ਈਵਨ ਬੈਂਕਸ ਨੇ, ਫਾਈਨੈਂਸ਼ੀਅਲ ਸੈਕਟਰ ਆ, ਜਿੱਧਰ ਮਰਜ਼ੀ ਚਲੇ ਜਾਓ ਰੀਅਲ ਕੰਪੀਟੀਸ਼ਨ ਗਾਇਬ ਆ। ਰੀਅਲ ਕੰਪੀਟੀਸ਼ਨ ਗਾਇਬ ਹੋਣ ਕਰਕੇ ਕੀ ਹੁੰਦਾ ਵੀ ਭਾਵੇਂ ਦੇਸ਼ ਜਿਹੜਾ ਹੈਗਾ ਖੂਹ ਚ ਡਿੱਗ ਪਏ, ਦੇਸ਼ ਦੀ ਆਰਥਿਕਤਾ ਜਿੱਧਰ ਨੂੰ ਮਰਜ਼ੀ ਚਲੇ ਜਾਵੇ। ਹੁਣ ਸਾਡੇ ਰੌਲਾ ਪਈ ਜਾਂਦਾ ਨਾ, ਰੋਈ ਜਾਂਦੇ ਸਾਰੇ, ਆਰਥਿਕਤਾ ਗਈ, ਉਹ ਇਕਾਨਮੀ ਆ ਜਿਹੜੀ ਥੱਲੇ ਚਲੀ ਗਈ, ਆਹ ਹੋ ਗਿਆ ਉਹ ਹੋ ਗਿਆ, ਪਰ ਕਾਰਪੋਰੇਟਸ ਕਿੰਨਾ ਪ੍ਰੋਫਿਟ ਬਣਾ ਰਹੇ ਨੇ। ਕੋਵਿਡ ਦੇ ਵਿੱਚ ਕਾਰਪੋਰੇਟਸ ਨੇ ਕਿੰਨਾ ਪ੍ਰੋਫਿਟ ਬਣਾਇਆ, ਹਰ ਇੱਕ ਚੀਜ਼ ਮਹਿੰਗੀ ਕੀਤੀ। ਜਿਹੜੀ ਉਹ ਮਹਿੰਗੀ ਕੀਤੀ ਹੋਈ ਚੀਜ਼ ਆ ਜਦੋਂ ਤੁਸੀਂ ਉਹਨੂੰ ਤੁਸੀਂ ਉਹਦੀ ਛਾਣਬੀਨ ਕਰਕੇ ਦੇਖੋਗੇ, ਹਰ ਇੱਕ ਚੀਜ਼ ਜਿਹੜੀ ਮਹਿੰਗੀ ਹੋਈ, ਕੋਈ ਚੀਜ਼ $10 ਤੋਂ ਲੈ ਕੇ $20 ਤੱਕ ਹੋਈ, ਇਹਨਾਂ ਨੇ ਤਾਂ ਰੌਲਾ ਪਾਈ ਜਾਣਾ, ਟੀਵੀ ਰੇਡੀਓ ਤੇ ਅਖਬਾਰਾਂ ਚ ਆਰਟੀਕਲ ਲਿਖੀ ਜਾਣੇ ਆ। ਉਹ ਕਲਮ ਘੜੀਸ ਵਿਦਵਾਨ ਆ ਜਿਹੜੇ ਉਹ ਬਿਠਾਏ ਹੋਏ ਕੰਪਿਊਟਰ ਦੇ ਠੁੰਗਾਂ ਦੀਆਂ ਮਾਰ ਕੇ ਵੱਡੇ ਵੱਡੇ ਆਰਟੀਕਲ ਲਿਖੀ ਜਾਂਦੇ ਅਖਬਾਰਾਂ ਦੇ ਵਿੱਚ, ਪਰ ਤੁਸੀਂ ਜਦੋਂ ਡਾਟਾ ਕੱਢ ਕੇ ਦੇਖੋਗੇ ਜਿਹੜੀ $10 ਦੀ ਚੀਜ਼ $20 ਦੀ ਵਿਕਦੀ ਆ ਉਹਦੇ ਵਿੱਚ ਉਹਦੀ ਲੇਬਰ ਕਾਸਟ ਆ, ਲੇਬਰ ਦੇ ਵਿੱਚ ਵਾਧਾ ਤਾਂ $1 ਹੋਇਆ ਹੋਊ, ਉਹਦੇ ਚ ਜਿਹੜਾ ਉਹ ਕਾਰਪੋਰੇਟ ਆ ਉਹਦਾ ਵਾਧਾ ਜਿਹੜਾ ਉਹ $8 ਹੋਇਆ ਹੋਊ। ਤੁਸੀਂ ਕੱਢ ਕੇ ਦੇਖ ਲਓ, ਹਰ ਇੱਕ ਚੀਜ਼ ਤੁਸੀਂ ਕੱਢ ਕੇ ਦੇਖ ਲਓ ਜੀ ਡਾਟਾ, ਈਵਨ ਸਰਕਾਰਾਂ ਦਾ ਡਾਟਾ ਕੱਢ ਕੇ ਦੇਖ ਲਓ, ਈਵਨ ਤੁਸੀਂ ਕਾਰਪੋਰੇਟਸ ਦਾ ਆਪਦਾ ਡਾਟਾ ਕੱਢ ਕੇ ਦੇਖ ਲਓ, ਉਹ ਕਹਿਣਗੇ ਜੀ ਈਵਨ ਕੋਵਿਡ ਦੇ ਟਾਈਮ ਦੇ ਵਿੱਚ ਸਾਨੂੰ ਇੰਨਾ ਪ੍ਰੋਫਿਟ ਹੋਇਆ। ਬੈਂਕਾਂ ਕਹਿ ਦੇਣਗੀਆਂ ਈਵਨ ਦੇਰ ਵਾਜ਼ ਕੋਵਿਡ ਸਟਿਲ ਵੀ ਅਰਨਡ ਦਿਸ ਮਚ ਆਫ ਪ੍ਰੋਫਿਟ। ਮਤਲਬ ਤੁਸੀਂ ਹੈਰਾਨੀ ਦੀ ਗੱਲ ਨਾ, ਇਹਦਾ ਮਤਲਬ ਸਿਸਟਮ ਦੇ ਵਿੱਚ ਫੇਅਰਨੈਸ ਹੈ ਨਹੀਂ, ਸਿਸਟਮ ਦੇ ਵਿੱਚ ਇਮਾਨਦਾਰੀ ਹੈ ਨਹੀਂ, ਸਿਸਟਮ ਦੇ ਵਿੱਚ ਜਿਹੜੀ ਹੈਗੀ ਆ ਹਰ ਇੱਕ ਦਾ ਫਾਇਦਾ ਕਰਨ ਦੀ ਟੈਂਡੈਂਸੀ ਹੈ ਨਹੀਂ। ਉਹਨਾਂ ਨੇ ਕਾਰਪੋਰੇਟ ਦਾ ਸਿਸਟਮ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੋਇਆ ਵੀ ਵੱਡੇ ਲੋਕਾਂ ਦਾ ਫਾਇਦਾ ਹੋਵੇ। ਇਸੇ ਤਰ੍ਹਾਂ ਜਿਹੜੀਆਂ ਪਾਲਿਸੀਜ਼ ਨੇ ਉਹਦੇ ਵਿੱਚ ਆਮ ਬੰਦੇ ਨੂੰ ਕੋਈ ਨਹੀਂ ਪੁੱਛਦਾ, ਰੌਲਾ ਇਹ ਪਾਉਂਦੇ ਨੇ ਵੀ ਆਮ ਬੰਦੇ ਕਰਕੇ ਆਏ ਹੁੰਦਾ, ਆਮ ਬੰਦੇ ਕਰਕੇ। ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਨੇ, ਜੇ ਆਪਾਂ ਘਰਾਂ ਵਾਲੇ ਪਾਸੇ ਇੰਟਰਸਟ ਵਾਲੇ ਪਾਸੇ ਜਾਈਏ ਨਾ, ਇਹ ਛੋਟੀਆਂ ਮੋਟੀਆਂ ਗੱਲਾਂ ਨੇ, ਐਡੀਆਂ ਵੱਡੀਆਂ ਗੱਲਾਂ ਨਹੀਂ ਹੈਗੀਆਂ। ਉਹ ਜਿਵੇਂ ਕਿਸਾਨ ਆਗੂ ਅੱਜ ਕੱਲ ਐਗਜ਼ਾਮਪਲਾਂ ਦੇ ਰਹੇ ਨੇ ਉੱਥੇ ਇੰਡੀਆ ਦੇ ਵਿੱਚ ਬਈ ਜਿਹੜੇ ਤਾਂ ਵੱਡੇ ਕਾਰਪੋਰੇਟ ਸੀ, ਇੰਡਸਟਰੀਅਲ ਸੈਕਟਰ ਸੀ, ਕਾਰਖਾਨੇਦਾਰ ਵੱਡੇ ਆ, ਉਹਨਾਂ ਨੂੰ ਤਾਂ ਸਰਕਾਰ ਨੇ 14,000 ਕਰੋੜ ਦੇ ਲੋਨ ਹੀ ਮਾਫ਼ ਕਰਤੇ, ਤੇ ਕਿਸਾਨਾਂ ਦੇ ਤਾਂ ਕਰਜ਼ੇ ਇੰਨੇ, ਕਿਸਾਨਾਂ ਦਾ ਤਾਂ ਕੁਛ ਵੀ ਨਹੀਂ ਮਾਫ਼ ਕੀਤਾ। ਹਰੇਕ ਸਾਲ ਲੱਖਾਂ ਦੀ ਗਿਣਤੀ ਚ ਕਿਸਾਨ ਆ ਜਿਹੜੇ ਖੁਦਕੁਸ਼ੀਆਂ ਕਰੀ ਜਾਂਦੇ ਨੇ, ਸਰਕਾਰ ਤਾਂ ਕਿਸਾਨਾਂ ਵੱਲ ਧਿਆਨ ਨਹੀਂ ਦਿੰਦੀ। ਮੈਂ ਤਾਂ ਇੱਕ ਜਾਣੀ ਉਹ ਤੁਹਾਨੂੰ ਉਦਾਹਰਣ ਦਿੱਤੀ ਹੈ। ਤੁਸੀਂ ਇੱਥੇ ਜੀ ਜਿਹੜੇ ਮਰਜ਼ੀ ਦੇਸ਼ ਚਲੇ ਜਾਓ, ਜਿਹੜੇ ਮਰਜ਼ੀ ਦੌਰ ਦੀ ਗੱਲ ਕਰ ਲਓ, ਤੁਸੀਂ 1930 ਦੇ ਦੌਰ ਦੀ ਗੱਲ ਕਰ ਲਓ, ਸੈਕਿੰਡ ਵਰਲਡ ਵਾਰ ਲੱਗਣ ਤੋਂ ਪਹਿਲਾਂ ਵਾਲਾ ਜਿਹੜਾ ਮੰਦੀ ਦਾ ਦੌਰ ਸੀਗਾ, ਰਿਸੈਸ਼ਨ ਦਾ ਦੌਰ, ਉਹਦੇ ਵਿੱਚ ਵੀ ਕਾਰਪੋਰੇਟਸ ਦਾ ਫਾਇਦਾ ਹੋਇਆ। ਬਾਅਦ ਦੇ ਵਿੱਚ ਤੁਸੀਂ ਸੈਕਿੰਡ ਵਰਲਡ ਵਾਰ ਦੀ ਗੱਲ ਕਰ ਲਓ, ਉਹਦੇ ਵਿੱਚ ਵੀ ਤਕੜੇ ਲੋਕ ਆ ਜਿਹੜੇ ਹੋਰ ਅਮੀਰ ਹੁੰਦੇ ਗਏ। ਤੁਸੀਂ 80s ਦੀ ਗੱਲ ਕਰ ਲਓ, ਕੋਲਡ ਵਰਲਡ ਵਾਰ ਵੇਲੇ ਦੀ ਗੱਲ ਕਰੋ, ਰਸ਼ੀਆ ਤੇ ਅਮਰੀਕਾ ਦਾ ਜਿਹੜਾ ਕੌਨਫਲਿਕਟ ਸੀ ਉਦੋਂ ਵੀ ਤਕੜੇ ਲੋਕ ਤਕੜੇ ਹੁੰਦੇ ਗਏ। ਤੁਸੀਂ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਪਾਲਿਸੀ ਦੀ ਗੱਲ ਕਰ ਲਓ, ਤੁਸੀਂ ਹੁਣ ਦੀ ਗੱਲ ਕਰ ਲਓ, ਤੁਸੀਂ ਕੋਵਿਡ ਦੀ ਗੱਲ ਕਰ ਲਓ। ਗੱਲ ਕੀ ਜੀ, ਬੰਦਾ ਭਾਵੇਂ ਮਰੇ ਜਾਂ ਜੰਮੇ, ਕਾਰਪੋਰੇਟਸ ਨੂੰ ਫਾਇਦਾ ਹੋਣਾ ਹੀ ਹੋਣਾ। ਆਮ ਬੰਦਾ ਜਿਹੜਾ ਆਮ ਬੰਦੇ ਦੀ ਜ਼ਿੰਦਗੀ ਹੌਲੀ 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 ਉਹ ਮਾੜੀ ਹੁੰਦੀ ਜਾਂਦੀ ਹੈ। ਆਮ ਬੰਦੇ ਦੇ ਜਿਹੜੇ ਜ਼ਿੰਦਗੀ ਜਿਉਣੀ ਥੋੜੀ ਥੋੜੀ ਕਰਕੇ ਔਖੀ। ਤੁਸੀਂ ਇੱਥੇ ਪੁਰਾਣੇ ਆਏ ਕਿਸੇ ਇਮੀਗ੍ਰੈਂਟ ਨੂੰ ਦੇਖੋ ਜਿਹੜਾ 40 ਸਾਲ ਪਹਿਲਾਂ ਆਇਆ ਸੀ, ਉਹ ਤੁਹਾਨੂੰ ਸੱਚ ਦੱਸੂਗਾ। ਉਹ ਕਹੂਗਾ ਜੀ ਜਦੋਂ ਅਸੀਂ ਆਏ ਸੀ ਭਾਵੇਂ ਉਦੋਂ ਵੇਜ ਹੁਣ ਨਾਲੋਂ ਕਾਫੀ ਘੱਟ ਸੀ, ਪਰ ਉਦੋਂ ਘਰਾਂ ਦੀਆਂ ਕੀਮਤਾਂ ਵੀ ਘੱਟ ਸੀ, ਉਦੋਂ ਖਰਚੇ ਘੱਟ ਸੀ, ਉਦੋਂ ਕਾਰਾਂ ਸਸਤੀਆਂ ਸੀ, ਇੰਸ਼ੋਰੈਂਸ ਦੇ ਰੇਟ ਘੱਟ ਸੀ। ਮਤਲਬ ਅਲਟੀਮੇਟਲੀ ਫੇਰ ਵੀ ਜਿਹੜਾ ਇੱਕ ਇਮੀਗ੍ਰੈਂਟ ਆ 2-3-4 ਸਾਲ ਚ ਸੈੱਟ ਹੋ ਜਾਂਦਾ ਸੀ। ਉਦੋਂ ਇੱਕ ਉਸ ਤੋਂ ਬਾਅਦ ਦੌਰ ਆਇਆ ਵੀ 5-6 ਸਾਲ 7 ਸਾਲ ਲੱਗਣ ਲੱਗ ਗਏ, ਹੈਨਾ। ਬੰਦਾ ਕਹਿੰਦਾ ਸੀ ਚਲੋ ਅੱਜ ਤੋਂ ਜਿਹੜਾ 30-40 ਸਾਲ ਪਹਿਲਾਂ ਆਇਆ ਵੀ ਠੀਕ ਆ ਆਪਾਂ ਔਖੇ ਹੋਏ, ਪਰ ਫੇਰ ਵੀ ਆਪਾਂ 5-7-10 ਸਾਲਾਂ ਦੇ ਵਿੱਚ ਘਰ ਆ ਜਿਹੜਾ ਬਣਾ ਕੇ ਤੇ ਆਪਾਂ ਹੌਲੀ ਹੌਲੀ 20-22 ਸਾਲਾਂ ਚ ਪੇ ਆਫ ਕਰ ਲਿਆ। ਤੇ ਹੁਣ ਵਾਲੇ ਹਿਸਾਬ ਨਾਲ ਤਾਂ ਪੇ ਆਫ ਹੁੰਦਾ ਹੀ ਨਹੀਂ। ਹੁਣ ਵਾਲੇ ਹਿਸਾਬ ਨਾਲ ਅੱਜ ਘਰ ਲੈ ਲਓ, ਹੋ ਸਕਦਾ ਤੁਹਾਡੇ ਪੋਤੇ ਵੀ ਪੇ ਆਫ ਨਾ ਕਰ ਸਕਣ, ਕਿਉਂਕਿ ਜਿਹੜੇ ਹਿਸਾਬ ਨਾਲ ਮੌਰਗੇਜ ਆ ਜਿਹੜੇ ਰੇਟ ਚੱਲ ਰਹੇ ਨੇ। ਮੇਰੇ ਕਹਿਣ ਦਾ ਮਤਲਬ ਤਾਂ ਇਹ ਆ ਵੀ ਦੁਨੀਆਂ ਭਰ ਦੀਆਂ ਸਰਕਾਰਾਂ ਨੇ ਜਿਹੜੀਆਂ, ਇਹਨਾਂ ਦਾ ਧਿਆਨ ਨਾ ਅਮੀਰਾਂ ਨੂੰ ਹੋਰ ਅਮੀਰ ਬਣਾਉਣ ਵਾਲਾ, ਇਹਨਾਂ ਦਾ ਧਿਆਨ ਬਹੁਤ ਵਾਰੀ ਜੇ ਤੁਸੀਂ ਕਹਿ ਦਿੰਦੇ ਵੀ ਫੇਅਰ ਕੰਪੀਟੀਸ਼ਨ ਹੋਣਾ ਚਾਹੀਦਾ, ਮੈਂ ਤਾਂ ਭਾਈ ਫਰੋਲ ਕੇ ਦੇਖ ਲਿਆ ਫੇਅਰ ਕੰਪੀਟੀਸ਼ਨ, ਇਹ ਕਿਤੇ ਨਹੀਂ ਹੈਗਾ ਫੇਅਰ ਕੰਪੀਟੀਸ਼ਨ। ਇਹਦੇ ਚ ਕੀ ਹੁੰਦਾ ਜਿਹੜਾ ਹੁਣ ਫੇਅਰ ਕੰਪੀਟੀਸ਼ਨ, ਮੈਂ ਅਗੇਨ ਐਕਸਪਲੇਨ ਕਰ ਦਿੰਦਾ। ਫੇਅਰ ਕੰਪੀਟੀਸ਼ਨ ਦਾ ਮਤਲਬ ਹੁੰਦਾ ਵੀ ਦੋ ਪਹਿਲਵਾਨ ਜਿਹੜੇ ਘੁਲ ਰਹੇ ਨੇ ਨਾ, ਰੈਫਰੀ ਪਾਸੇ ਬੈਠਾ ਹੋਵੇ, ਉਹਨਾਂ ਨੂੰ ਘੁਲਣ ਦੇ ਮੌਕੇ ਬਰਾਬਰ ਉਹ ਘੁਲ ਰਹੇ ਆ, ਟਾਈਮ ਬੰਨਿਆ ਹੋਇਆ। ਇੱਥੇ ਕੀ ਹੋ ਰਿਹਾ ਦੁਨੀਆਂ ਦੇ ਵਿੱਚ, ਇਹ ਫੇਅਰ ਕੰਪੀਟੀਸ਼ਨ ਕਿਹਨੂੰ ਕਹਿੰਦੇ ਨੇ, ਬਈ 5-7 ਨਾ ਤਕੜੇ ਪਹਿਲਵਾਨ ਨੇ ਜਿਨ੍ਹਾਂ ਨੇ ਖੁਰਾਕਾਂ ਖਾਧੀਆਂ ਹੋਈਆਂ ਨੇ, ਜਿਨ੍ਹਾਂ ਕੋਲ ਰਿਸੋਰਸਿਸ ਸਾਰੇ ਨੇ, ਜਿਨ੍ਹਾਂ ਨੂੰ ਸਾਰੇ ਜਿਨ੍ਹਾਂ ਨੇ ਵੈਲ ਟ੍ਰੇਨਡ ਨੇ ਤੇ ਉਹਨਾਂ ਨੂੰ ਖੁਰਾਕ ਵੀ ਵਧੀਆ ਮਿਲਦੀ ਆ। ਦੂਜੇ ਪਾਸੇ ਦੋ ਮਾੜਕੂ ਜੇ ਪਹਿਲਵਾਨ ਨੇ ਜਿਨ੍ਹਾਂ ਦੇ ਮਾਂ ਪਿਓ ਕੋਲ ਵੀ ਪੈਸੇ ਨੇ ਉਹਨਾਂ ਨੂੰ ਦੁੱਧ ਪਿਆਉਣ ਦੇ, ਜਿਨ੍ਹਾਂ ਕੋਲ ਕੋਈ ਟ੍ਰੇਨਰ ਨੀ, ਜਿਨ੍ਹਾਂ ਕੋਲ ਜਿਨ੍ਹਾਂ ਦੇ ਦਾਦੇ ਦਾਦੀ ਕੋਲ ਵੀ ਕੋਈ ਟ੍ਰੇਨਰ ਨੀ ਸੀ ਹੁੰਦਾ ਵਧੀਆ, ਜਿਨ੍ਹਾਂ ਨੂੰ ਸਕਿੱਲ ਹੀ ਨੀ ਪਤਾ, ਜਿਨ੍ਹਾਂ ਕੋਲ ਸਾਧਨ ਹੈ ਨੀ। ਤੇ ਦੂਜੇ ਪਾਸੇ ਉਹ ਜਿਹੜੇ ਮਾੜਕੂ ਜੇ ਪਹਿਲਵਾਨ ਨੇ, ਉਹਨਾਂ ਦੇ ਹੱਥ ਵੀ ਪਿੱਛੇ ਬੰਨੇ ਹੋਏ ਨੇ। ਕਹਿੰਦੇ ਜੀ ਘੁਲਣਾ ਤਾਂ ਹੀ ਘੁਲ ਲਓ, ਕਿਉਂਕਿ ਹੱਥ ਪਿੱਛੇ ਬੰਨਣ ਦਾ ਮਤਲਬ ਸਰਕਾਰੀ ਪਾਲਿਸੀਆਂ। ਉਹ ਕਹਿੰਦੇ ਵੀ ਜਿਹੜੇ ਤਕੜੇ ਪਹਿਲਵਾਨ ਨੇ ਨਾ, ਜੇ ਤੁਸੀਂ ਘੁਲਣ ਲੱਗਣਾ ਤੁਸੀਂ ਇਹਨਾਂ ਦੇ ਗੋਡਿਆਂ ਨੂੰ ਨੀ ਹੱਥ ਪਾਉਣਾ, ਤੁਸੀਂ ਜੇ ਇਹਨਾਂ ਦੇ ਨੱਕ ਨੂੰ ਹੱਥ ਪਾਓਗੇ ਤਾਂ ਇਹ ਫਿਰ ਗੈਰ ਕਾਨੂੰਨੀ ਹੋ ਜਾਊਗਾ, ਹੈ ਜੀ। ਤੁਸੀਂ ਇਹਨਾਂ ਨੂੰ ਝਟਕਾ ਨਹੀਂ ਮਾਰ ਸਕਦੇ, ਫਿਰ ਉਹ ਵੀ ਗੈਰ ਕਾਨੂੰਨੀ ਹੋਊਗਾ। ਤੁਸੀਂ ਬਸ ਇਹਨਾਂ ਨਾਲ ਘੁਲ ਲਓ, ਐਂ ਕਿਵੇਂ ਘੁਲਿਆ ਜਾਊਗਾ? ਇੱਕ ਪਾਸੇ ਕਿਸਾਨ ਛੋਟਾ ਜਿਹਦੇ ਕੋਲ ਸਾਧਨ ਥੋੜੇ ਨੇ, ਇੱਕ ਪਾਸੇ ਵੱਡਾ ਜਿਹਦੇ ਕੋਲ 5-5 ਹਜ਼ਾਰ ਏਕੜ ਦੇ ਫਾਰਮ ਨੇ, ਮਸ਼ੀਨਰੀ ਬਰਾਬਰ ਕਿਵੇਂ ਹੋ ਜਾਊਗੀ? ਮੇਰਾ ਰਾਮ ਕਹਾਣੀ ਪਾਉਣ ਦਾ ਮਤਲਬ ਇਹ ਹੈ ਵੀ ਦੇਰ ਇਜ਼ ਨੋ ਫੇਅਰ ਕੰਪੀਟੀਸ਼ਨ ਇਨ ਦਿਸ ਵਰਲਡ। ਤਕੜੇ ਤਕੜੇ ਲੋਕ ਨੇ, ਦੁਨੀਆਂ ਭਰ ਦੀਆਂ ਸਰਕਾਰਾਂ ਦੁਨੀਆਂ ਭਰ ਦੇ ਅਦਾਰੇ ਬਣਾ ਕੇ ਮੀਡੀਆ ਨੂੰ ਕਬਜ਼ੇ ਦੇ ਵਿੱਚ ਕਰਕੇ, ਜਿੱਥੇ ਲੋਕ ਥੋੜੀ ਬਹੁਤ ਆਰਾਮ ਨਾਲ ਆਪਣੀ ਇੱਜ਼ਤ ਨਾਲ ਰੋਟੀ ਖਾ ਰਹੇ ਨੇ, ਉਹਨਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ। ਤੇ ਪ੍ਰਚਾਰ ਸਾਰੀ ਦੁਨੀਆਂ ਦਾ ਇਸ ਤਰ੍ਹਾਂ, ਮੈਂ ਕਿਸਾਨੀ ਸੰਘਰਸ਼ ਨੂੰ, ਦੁਨੀਆਂ ਭਰ ਦਾ ਜਿਹੜਾ ਕਿਸਾਨੀ ਸੰਘਰਸ਼ ਹੈ ਨਾ, ਇਸ ਨੂੰ ਇਸ ਤਰ੍ਹਾਂ ਦੇਖਦਾ। ਤੇ ਜਦੋਂ ਫਿਰ ਕਿਸਾਨ ਉੱਠਦੇ ਨੇ ਨਾ, ਫਿਰ ਇਹਨਾਂ ਨੂੰ ਬੜਾ ਭੈੜਾ ਲੱਗਦਾ, ਫਿਰ ਬਹੁਤ ਭੈੜਾ ਲੱਗਦਾ। ਫਿਰ ਕਹਿੰਦੇ ਜੀ ਇਹ ਤਾਂ ਆਹ ਨੇ, ਇਹ ਤਾਂ ਉਹ ਨੇ, ਫਲਾਨਾ ਨੇ, ਆਹ ਹੀ ਕਰਦੇ ਨੇ, ਉਹ ਹੀ ਕਰਦੇ ਨੇ, ਹੈਨਾ। ਤੇ ਮੀਡੀਆ ਜਿਹੜਾ, ਇੱਕ ਤਾਂ ਹੁੰਦਾ ਨਾ ਮੀਡੀਆ ਅੰਨਾ ਹੋਵੇ, ਇਹ ਅੰਨਾ ਨੀ, ਇਹਨਾਂ ਨੇ ਪੱਕੀਆਂ ਹੀ ਮੀਡੀਆ ਨੇ ਨਾ ਖਰੀਦ ਕੇ, ਮੀਡੀਆ ਨੂੰ ਉਹਨਾਂ ਦੀਆਂ ਅੱਖਾਂ ਕੱਢੀਆਂ ਹੋਈਆਂ। ਜਿਹੜੇ ਮਾੜੇ ਮੋਟੇ ਟੀਰੇ ਸੀ, ਕਿਤੇ ਨਾ ਕਿਤੇ ਟੀਰ ਮਾਰ ਕੇ ਝਾਕ ਕੇ ਕੋਈ ਚੱਜ ਦੀ ਖਬਰ ਲਾ ਦਿੰਦੇ ਸੀ, ਉਹ ਵੀ ਇਹਨਾਂ ਨੇ ਬੰਦ ਕਰਤੇ। ਤੇ ਜੇ ਇਹਨਾਂ ਨੂੰ ਮੀਡੀਆ ਦੇ ਵਿੱਚ, ਵੱਡੇ ਮੀਡੀਆ ਅਦਾਰੇ ਚ ਕੋਈ ਪੱਤਰਕਾਰ ਬੈਠਾ ਲੱਗਦਾ ਨਾ ਚੱਜ ਦਾ, ਉਹਨੂੰ ਇਹ ਕੱਢ ਦਿੰਦੇ ਨੇ, ਜਾਂ ਉਹ ਅਦਾਰੇ ਨੂੰ ਛੋਟੇ ਨੂੰ ਬੰਦ ਕਰਾ ਕੇ ਕੋਈ ਵੱਡਾ ਅਦਾਰਾ ਸ਼ੁਰੂ ਕਰ ਲੈਂਦੇ ਨੇ। ਇਹ ਦੁਨੀਆਂ ਭਰ ਚ ਹੋ ਰਿਹਾ। ਸਾਡੇ ਇੱਥੇ ਸੋ ਕਾਲ ਡੈਮੋਕ੍ਰੇਸੀ ਕਹਿੰਦੇ ਨੇ, ਠੀਕ ਆ, ਮਾੜੀ ਮੋਟੀ ਟੇਢੀ ਮੇਢੀ ਲੰਗੜੀ ਲੂਲੀ ਹੈਗੀ ਆ, ਬੋਲ ਤਾਂ ਸਕਦਾ ਬੰਦਾ, ਪਰ ਬੋਲਣ ਨਾਲ ਰੋਟੀ ਨਹੀਂ ਨਾ ਮਿਲਦੀ। ਇਵੇਂ ਜਦੋਂ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਹਾਲਾਤ ਦੇਖੋਗੇ ਨਾ, ਜਿਹਨੇ ਤਾਂ ਦੇਖੋ ਦੋਸਤੋ ਖੋਪੇ ਲਾਏ ਨੇ ਅੱਖਾਂ ਦੇ ਉੱਤੇ, ਵੀ ਪੜ੍ਹਨਾ ਕੁਛ ਨੀ, ਸੁਣਨਾ ਕੁਛ ਨੀ, ਆਪਣਾ ਕੰਮ ਕਰੀ ਜਾਣਾ, ਤੰਗ ਤਾਂ ਉਹ ਵੀ ਹੋ ਰਿਹਾ, ਕਿਉਂਕਿ ਜਿੰਨੀ ਕੁ ਕਮਾਈ ਉਹ ਕਰਦਾ ਆਮ ਬੰਦਾ, ਉਹਨੂੰ ਪਤਾ ਵੀ ਗੁਜ਼ਾਰਾ ਤਾਂ ਇਹਦਾ ਮੇਰੇ ਨਾਲ ਔਖਾ ਹੁੰਦਾ। ਉਹ ਇਸ ਆਸ ਦੇ ਵਿੱਚ ਦੜਵੱਟ ਜਮਾਨਾ ਕੱਟ ਭਲੇ ਦੇ ਨਾ ਬਣ ਗਏ, ਹੈ ਨਾ। ਉਹ ਕਹਿਣਗੇ ਚੱਲ ਕੋਈ ਨੀ, ਰੱਬ ਨੇ ਇੰਨੀ ਕੁ ਕਿਸਮਤ ਲਿਖਤੀ ਸੀ, ਜਿੰਨਾ ਕੁ ਲਿਖਿਆ ਆਏ ਹੋਜੂ ਆਏ ਹੋਜੂ। ਪਰ ਜਦੋਂ ਯੁੱਗ ਬਦਲਦੇ ਨੇ ਨਾ, ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਇਤਿਹਾਸ ਬੋਰਿੰਗ ਤੁਹਾਨੂੰ ਜ਼ਰੂਰ ਲੱਗ ਸਕਦਾ, ਪਰ ਜਦੋਂ ਯੁੱਗ ਬਦਲਦੇ ਨੇ ਦੋਸਤੋ, ਉਦੋਂ ਯੁੱਗ ਆਈ ਬਦਲਦੇ ਨੇ ਹੌਲੀ 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 ਹੌਲੀ। ਜਦੋਂ ਪ੍ਰੈਸ ਕਰੀ ਜਾਓਗੇ ਆਮ ਬੰਦੇ ਨੂੰ, ਪ੍ਰੈਸ ਕਰੀ ਜਾਓਗੇ ਕਰੀ, ਆਮ ਬੰਦਾ ਕਹਿੰਦਾ ਯਾਰ ਆਹ ਹੀ 40-50 ਸਾਲ ਦੀ ਜ਼ਿੰਦਗੀ ਸੀ, ਇਹ ਹੁਣ 30-40 ਸਾਲ ਤਾਂ ਨਿਕਲ ਗਈ, ਤੇ 10 ਕੁ ਸਾਲ ਹੈਗੀ, ਫਿਰ ਇਹ ਆਈ ਥੋੜਾ ਚੁੱਪ ਕਰਕੇ ਕੱਟੀ ਜਾਵਾਂਗੇ। ਉਹ ਫਿਰ ਐਜੀਟੇਸ਼ਨ ਕਰਦਾ, ਰਿਜੈਂਟਮੈਂਟ ਸ਼ੋ ਕਰਦਾ, ਧਰਨੇ ਮਜ਼ਾਰੇ। ਇਸ ਕਰਕੇ ਮੈਂ ਇਸ ਗੱਲ ਦੇ ਪੱਖ ਚ ਆ ਜੀ ਵੀ ਬਈ ਜਦੋਂ ਤੁਹਾਡੀ ਗੱਲ ਕੋਈ ਸੁਣੀ ਨਾ ਜਾਵੇ ਪ੍ਰੋਟੈਸਟ ਕਰੋ ਰਿਜੈਂਟਮੈਂਟ ਸ਼ੋਅ ਕਰੋ ਘੇਰ ਘਰਾਓ ਕਰੋ ਨਾਨ ਵਾਇਲੈਂਟ ਤਰੀਕੇ ਦੇ ਨਾਲ ਬੋਲੋ ਹੱਥ ਹੁੱਥ ਹਿਲਾਓ ਆਪਣੇ ਲਾਈਕ ਮਾਈਂਡਡ ਪੀਪਲ ਇਕੱਠੇ ਹੋ ਕੇ ਲੇਖਕ ਦੇਖੋ ਲੇਖਕ ਲਿਖਦੇ ਨੇ ਕਲਮਾਂ ਜਿਹੜੀਆਂ ਕਲਮਾਂ ਜਿਹੜੀ ਜਦੋਂ ਜਾਗੀ ਹੋਈ ਕਲਮ ਲਿਖਦੀ ਆ ਨਾ ਉਹ ਸ਼ਬਦ ਆ ਜਿਹੜਾ ਸ਼ਬਦ ਦੇ ਵਿੱਚ ਇੰਨੀ ਤਾਕਤ ਹੁੰਦੀ ਆ ਵੀ ਬੰਬਾਂ ਚ ਤਾਂ ਉਨੀ ਤਾਕਤ ਹੀ ਨਹੀਂ ਹੁੰਦੀ ਬੰਬ ਤਾਂ ਐਵੇਂ ਪੁਰਾਣੇ ਸਮੇਂ ਦੀਆਂ ਗੱਲਾਂ ਨੇ ਜਿਹੜੇ ਸਮਾਜ ਨੂੰ ਜਿਹੜੇ ਮਾਰਕੇਬਾਜ਼ ਲੋਕ ਨੇ ਉਹ ਬੰਬ ਬੰਦੂਕਾਂ ਚੱਕਦੇ ਨੇ ਜਿਹੜੇ ਸੰਜੀਦਾ ਲੋਕ ਨੇ ਕ੍ਰੀਏਟਿਵ ਲੋਕ ਨੇ ਉਹ ਕਲਮ ਤੋਂ ਸ਼ੁਰੂ ਕਰਦੇ ਨੇ ਕਲਮ ਜ਼ੁਬਾਨ ਬੋਲਣ ਦੀ ਆਜ਼ਾਦੀ ਜਦੋਂ ਫਿਰ ਸਾਰੇ ਲੋਕਾਂ ਨੂੰ ਪਤਾ ਲੱਗਦਾ ਨਾ ਗਿਆਨ ਆ ਜਿਹੜਾ ਜਦੋਂ ਗਿਆਨ ਮਿਲਦਾ ਇੱਕ ਤਾਂ ਗਿਆਨ ਵੈਸੇ ਹੀ ਗਿਆਨ ਕਰੀ ਜਾਂਦੇ ਨਾ ਵੀ ਸੰਤ ਜੀ ਨੇ ਸਾਡੇ ਸੰਤਾਂ ਨੇ ਸਾਡਿਆਂ ਨੇ ਆਹ ਕਰਤਾ ਉਹ ਕਰਤਾ ਉਹਨਾਂ ਨੇ ਕੁਛ ਨਹੀਂ ਕੀਤਾ ਗੁੱਤਾ ਕੀਤਾ ਤਾਂ ਜਿਹੜੇ ਕ੍ਰੀਏਟਿਵ ਲੋਕ ਨੇ ਜਿਨ੍ਹਾਂ ਨੇ ਕੁਛ ਬਦਲਣਾ ਜਿਨ੍ਹਾਂ ਨੇ ਨਵੀਂ ਸੋਚ ਲੈ ਕੇ ਆਉਣੀ ਆ ਜਿਨ੍ਹਾਂ ਨੇ ਪੁਰਾਣੀ ਸੋਚ ਪਈ ਆ ਨਾ ਉਹਨੂੰ ਉਹਦੀ ਕੱਟ ਵੱਢ ਕਰਕੇ ਉਹਦੀਆਂ ਇਕੁਏਸ਼ਨ ਬਣਾ ਕੇ ਉਹਦੇ ਵਿੱਚੋਂ ਨਵਾਂ ਕੁਛ ਸਿਰਜਣਾ ਨਾ ਜਦੋਂ ਨਵਾਂ ਸਿਰਜਦਾ ਨਾ ਦੋਸਤੋ ਜਿਵੇਂ ਕਿਸਾਨ ਆ ਕਿਸਾਨ ਨੇ ਤਾਂ ਬੀਜ ਹੀ ਬੀਜਣਾ ਹੁੰਦਾ ਦਰਖਤ ਤਾਂ ਫਿਰ ਐਡਾ ਵੱਡਾ ਬਾਅਦ ਚ ਦਿਸਦਾ ਫਲ ਫੁੱਲ ਲੱਗਦੇ ਤਾਂ ਬਾਅਦ ਦੇ ਵਿੱਚ ਦਿਖਦੇ ਨੇ ਉਹਦੇ ਤੋਂ ਫਿਰ ਖੁਰਾਕ ਜਦੋਂ ਸਾਡੇ ਅੰਦਰ ਜਾਂਦੀ ਆ ਕਿਸਾਨ ਦੀ ਤਿਆਰ ਕੀਤੀ ਹੋਈ ਖੁਰਾਕ ਸਾਡੇ ਵਿੱਚ ਜਦੋਂ ਜਾਂਦੀ ਆ ਨਾ ਛੋਟੇ ਜਿਹੇ ਬੱਚੇ ਦੇ ਵਿੱਚ ਤੇ ਕੁਛ ਸਾਲਾਂ ਚ ਉਹ 6 ਫੁੱਟ ਦਾ ਨੌਜਵਾਨ ਬਣ ਜਾਂਦਾ ਇਹ ਹੌਲੀ ਹੌਲੀ ਤਬਦੀਲੀ ਆਉਂਦੀ ਆ ਪਰ ਆਉਂਦੀ ਜ਼ਰੂਰ ਆ ਬਿਲਕੁਲ ਆਉਂਦੀ ਆ ਤੇ ਹਰ ਇੱਕ ਕਦਮ ਦਾ ਹਰ ਇੱਕ ਕੰਮ ਦਾ ਉਹਦੇ ਵਿੱਚ ਹਰ ਇੱਕ ਐਫਰਟ ਦਾ ਇੱਕ ਆਪਣਾ ਰੋਲ ਹੁੰਦਾ ਕਈ ਵਾਰੀ ਗੁੰਮਰਾਹ ਵੀ ਹੋ ਜਾਂਦਾ ਜਿਵੇਂ ਪੰਜਾਬ ਦੇ ਆਪਾਂ ਅੱਜ ਗੱਲਾਂ ਕਰਾਂਗੇ ਪੰਜਾਬ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਐਡਾ ਤਕੜਾ ਸੰਘਰਸ਼ ਆ ਜਿਹੜਾ ਪਹਿਲਾਂ ਵੀ ਚੱਲਿਆ ਕਈ ਵਾਰੀ ਮਾਰਕੇਬਾਜ਼ ਲੋਕ ਹੁੰਦੇ ਨੇ ਜੱਟ ਬਿਰਤੀ ਜ਼ਿਆਦਾ ਹੁੰਦੀ ਹੈ ਮੈਂ ਹੀ ਇਕੱਲਾ ਕਰਕੇ ਦਿਖਾ ਦੂੰ ਆਹ ਕਰ ਦੂੰ ਮੈਂ ਤੁਹਾਨੂੰ ਅੱਜ ਸੁਣਾਉਣੇ ਸੀ ਜੇ ਸਮਾਂ ਹੋਇਆ ਪੰਜਾਬ ਤੇ ਹਰਿਆਣਾ ਚ ਦੋ ਵੱਡੇ ਨਾਂ ਨੇ ਇੱਕ ਸਰਦਾਰ ਗੁਰਨਾਮ ਸਿੰਘ ਚਨੂਨੀ ਆ ਉਹ ਕਿਸਾਨ ਆਗੂ ਨੇ ਇੱਕ ਸਰਦਾਰ ਜੋਗਿੰਦਰ ਸਿੰਘ ਉਗਰਾਹ ਵੈਸੇ ਹੋਰ ਵੀ ਬਹੁਤ ਆਗੂ ਨੇ ਨਿਰਭੈ ਸਿੰਘ ਢੁੱਡੀ ਕੇ ਆ ਕਿਰਤੀ ਕਿਸਾਨ ਯੂਨੀਅਨ ਵਾਲੇ ਹੋਰ ਵੀ ਬਹੁਤ ਆਗੂ ਨੇ ਮੈਂ ਨਾ ਚਲੋ ਵਾਲਿਆਂ ਦੇ ਤਾਂ ਕੀ ਲੈਣੇ ਨੇ ਮਤਭੇਦ ਹੋ ਸਕਦੇ ਨੇ ਕਿਸੇ ਨੇ ਸਾਰਿਆਂ ਦੇ ਹੁੰਦੇ ਨੇ ਪਰ ਮੈਂ ਤੁਹਾਨੂੰ ਉਹਨਾਂ ਦੀਆਂ ਗੱਲਾਂ ਦੇ ਰਾਹੀਂ ਨਾ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਵੀ ਜਿਹੜੇ ਆ ਪੰਜ ਚਾਰ ਹੁਣ ਇਕੱਠੇ ਹੋਏ ਨੇ ਨਾ ਹਾਲਾਂਕਿ ਸਰਕਾਰ ਜਿਹੜਾ ਜ਼ਬਰ ਕਰ ਰਹੀ ਹੈ ਬਹੁਤ ਗਲਤ ਕਰ ਰਹੀ ਹੈ ਪਰ ਚਾਹੀਦਾ ਇਹ ਸੀ ਜਿਵੇਂ ਦਿੱਲੀ ਪਹਿਲਾਂ ਇਕੱਠੇ ਹੋ ਕੇ ਗਏ ਸੀ ਨਾ ਇਸ ਵਾਰੀ ਵੀ ਜੇ ਇਕੱਠੇ ਹੋ ਕੇ ਜਾਂਦੇ ਤਾਂ ਮੀਨਿੰਗਫੁੱਲ ਹੋਣਾ ਸੀ ਸਟਰਗਲ ਇਹ ਹਨਾ ਫਰਕ ਰਹਿ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਇਹ ਦੋਨਾਂ ਆਗੂਆਂ ਦੀਆਂ ਗੱਲਾਂ ਤੁਹਾਨੂੰ ਸੁਣਾਉਂਦੇ ਹਾਂ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 9054531400
ਓਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਲੋ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਇੱਕ ਛੋਟੀ ਜਿਹੀ ਕਲਿੱਪ ਆ ਇਹਨੂੰ ਧਿਆਨ ਨਾਲ ਸੁਣਿਓ ਜੇ ਤੁਸੀਂ ਸੱਚੀ ਕਿਊਰੀਅਸ ਹੋ ਨਾ ਬਈ ਇਸ ਵੇਲੇ ਕੀ ਹੋ ਰਿਹਾ ਤੇ ਹਰਿਆਣਾ ਦੇ ਕਿਸਾਨ ਆਗੂ ਨੇ ਜੀ ਸਰਦਾਰ ਗੁਰਨਾਮ ਸਿੰਘ ਚੜੂਨੀ ਲੋ ਉਹਨਾਂ ਦੀ ਗੱਲਬਾਤ ਤੁਹਾਨੂੰ ਸੁਣਾਉਣ ਲੱਗੇ
ਗੁਰਨਾਮ ਸਿੰਘ ਚੜੂਨੀ ਹਮਾਰੇ ਸਾਥ ਹੈ ਕਿਸਾਨ ਦਿੱਲੀ ਕੁਚ ਕੀ ਤਿਆਰੀ ਕਰ ਰਹੇ ਹੈ ਲੇਕਿਨ ਗੁਰਨਾਮ ਸਿੰਘ ਚੜੂਨੀ ਨੇ ਕੋਰੀ ਨਾ ਕਹੀ ਹੈ ਸਾਫ ਨਾ ਕਹੀ ਹੈ ਉਹ ਨਹੀਂ ਜਾ ਰਹੇ ਹੈ ਜਬ ਜਬ ਕਿਸਾਨੋ ਕੀ ਲੜਾਈ ਲੜੀ ਜਾਤੀ ਹੈ ਗੁਰਨਾਮ ਸਿੰਘ ਚੜੂਨੀ ਆਗੇ ਰਹੇ ਦਿੱਲੀ ਕੁਚ ਹੁਆ ਤੋ ਹਮ ਨਹੀਂ ਭੁਲੇਂਗੇ ਕਰਨਾਲ ਕਾ ਇਲਾਕਾ ਕਰਨ ਲੇਕ ਪੇ ਜਹਾਂ ਪਰ ਸੰਘਰਸ਼ ਹੁਆ ਕਿਸਾਨੋ ਕਾ ਪੁਲਿਸ ਕੇ ਸਾਥ ਪ੍ਰਸ਼ਾਸਨ ਕੇ ਸਾਥ ਯਾ ਆਗੇ ਦਿੱਲੀ ਤੱਕ ਲੇਕਿਨ ਅਬ ਪੰਜਾਬ ਸੇ ਆਨੇ ਵਾਲੇ ਕਿਸਾਨੋ ਕੇ ਸਾਥ ਗੁਰਨਾਮ ਚੜੂਨੀ ਇਸ ਵਾਰ ਨਹੀਂ ਜੁੜਨੇ ਵਾਲੇ ਗੁਰਨਾਮ ਜੀ ਕਿਆ ਖਾਸ ਕਾਰਨ ਰਹੇਗੀ ਆਪ ਉਨਕੇ ਸਾਥ ਨਹੀਂ ਜੁੜ ਰਹੇ ਜੋ ਦਿੱਲੀ ਆਪਣਾ ਪੰਜਾਬ ਸੇ ਚੱਲ ਰਹੇ ਹੈ ਔਰ ਆਪਕੇ ਬਿਨਾਂ ਕਾ ਸੰਭਵ ਹੈ ਜਾਂ ਪਹੁੰਚ ਪਾਏਗੇ ਦਿੱਲੀ ਤੱਕ
ਦੇਖੀਏ ਇਹ ਤਾਂ ਪਰਮਾਤਮਾ ਜਾਣੇ ਕਿ ਕਿਆ ਹੋਗਾ ਲੇਕਿਨ ਸਵਾਲ ਇਸ ਚੀਜ਼ ਕਾ ਹੈ ਕਿ ਉਹ ਕਹਿ ਰਹੇ ਹੈ ਕਿ ਦਿੱਲੀ ਅੰਦੋਲਨ ਮੇਂ ਸਰਕਾਰ ਨੇ ਵਾਅਦੇ ਕੀਏ ਥੇ ਜਿਨ ਪੇ ਸਰਕਾਰ ਖਰੀ ਨਹੀਂ ਉਤਰੀ ਉਹ ਬਿਲਕੁਲ ਠੀਕ ਹੈ ਲੇਕਿਨ ਉਸਮੇਂ ਹਮ ਦੋ ਚੀਜ਼ ਕਹਿਣਾ ਚਾਹੇਂਗੇ ਕਿ ਨੰਬਰ ਏਕ ਤਭੀ ਆਰ ਪਾਰ ਕੀ ਲੜਾਈ ਲੜ ਲੇਤੇ ਤੋ ਬਹੁਤ ਅੱਛਾ ਥਾ ਤਬ ਨਹੀਂ ਲੜੀ ਤਬ ਜੋ MSP ਕੀ ਮੰਗ ਸੀ ਵੋ ਰੱਖੀ ਹੀ ਨਹੀਂ 14 ਮੀਟਿੰਗ ਹੋਈ 14 ਮੀਟਿੰਗੋ ਮੇਂ ਏਕ ਮੀਟਿੰਗ ਮੇਂ ਵੀ MSP ਪਰ ਦਬਾਓ ਨਹੀਂ ਬਣਾਇਆ ਏਕ ਬਾਰ ਦੂਸਰੀ ਚੀਜ਼ ਅਗਰ ਵੋ ਮੁਕਰ ਗਏ ਹੈ ਤੋ ਮੁਕਰੇ ਤੋ ਸਭੀ ਸੰਗਠਨੋ ਕੇ ਲਿਏ ਬਰਾਬਰ ਹੈ ਚਾਹੇ ਹਮ ਥੇ ਚਾਹੇ ਉਸਮੇਂ ਦੂਸਰਾ ਤੀਸਰਾ SKM ਥਾ ਕੋਈ ਔਰ ਥਾ ਜਿਤਨੇ ਸੰਗਠਨ ਵੀ ਅੰਦੋਲਨ ਮੇਂ ਥੇ ਤੋ ਮੁਕਰੇ ਤੋ ਫਿਰ ਸਭ ਕੇ ਸਾਥ ਮੁਕਰੇ ਅਗਰ ਸਭ ਕੇ ਸਾਥ ਮੁਕਰੇ ਤੋ ਫਿਰ ਦੁਬਾਰੇ ਸੇ ਅੰਦੋਲਨ ਤਬ ਸਥਗਿਤ ਕੀਆ ਗਿਆ ਜਬ ਅੰਦੋਲਨ ਸਥਗਿਤ ਕੀਆ ਤਬ ਉਸਮੇਂ ਸਾਰੇ ਸੰਗਠਨ ਸ਼ਾਮਿਲ ਥੇ ਤੋ ਦੁਬਾਰੇ ਉਸਕੋ ਕੁਛ ਸੰਗਠਨ ਕਿਉਂ ਚਲਾਏ ਦੁਬਾਰੇ ਉਸਕੋ ਸਭੀ ਕੀ ਮੀਟਿੰਗ ਬੁਲਾਤੇ ਸਭੀ ਕੀ ਮੀਟਿੰਗ ਬੁਲਾ ਕੇ ਇਹ ਬਾਤ ਰੱਖਤੇ ਕਿ ਦੇਖੋ ਯੇ ਵੋ ਆਪਣੇ ਵਾਅਦੇ ਸੇ ਮੁਕਰ ਗਏ ਅਬ ਹਮੇ ਦੁਬਾਰਾ ਅੰਦੋਲਨ ਕਰਨਾ ਚਾਹੀਏ ਸਭੀ ਤਿਆਰ ਹੋਤੇ ਸਭੀ ਜਾਤੇ
ਲੇਕਿਨ SKM ਤੋਂ ਪ੍ਰਸੰਗਿਕ ਰਹਾਨੀ ਹੈ ਅਲੱਗ ਅਲੱਗ ਸਭੀ ਮੋਰਚੇ ਬਣਾ ਲਈ ਆਪ ਵੀ ਉਸਮੇ ਸ਼ਾਮਿਲ ਨਹੀਂ ਹੈ ਤੋ ਕਿਸਕੇ ਬੈਨਰ ਨੀਚੇ ਬੁਲਾਤੇ ਕੈਸੇ ਬੁਲਾਤੇ
ਦੇਖੀਏ ਮੇਰੇ ਕੋ ਤੋ ਉਹਨੇ ਤਬ ਬਾਹਰ ਕਰ ਦਿਆ ਥਾ ਕਿ ਇਸਨੇ ਚੁਣਾਵ ਲੜਾ ਹੈ ਲੇਕਿਨ ਬਾਕੀ ਕੋ ਤੋ ਨਹੀਂ ਕੀਆ ਥਾ ਯਾ ਜੀ ਨੂੰ ਬਾਕੀ ਕੋ ਕੀਆ ਥਾ ਜੈਸੇ ਰਾਜੇਵਾਲ ਜੀ ਹੈ ਯਾ ਉਨਕੇ ਸਾਥ ਪੂਰੇ ਔਰ ਲੋਕ ਥੇ ਉਨਕੋ ਦੁਬਾਰਾ ਸ਼ਾਮਿਲ ਕਰ ਲਿਆ SKM ਮੇਂ ਅਕੇਲੇ ਮੇਰੇ ਕੋ ਛੋੜ ਕੇ ਬਾਕੀ ਕੋ SKM ਮੇਂ ਸ਼ਾਮਿਲ ਕਰ ਲਿਆ ਮੈਂ ਇਹ ਕਹਿ ਰਿਹਾ ਹੂੰ ਕਿ ਜਬ ਜੋ ਭਾਈ ਵੀ ਦਿੱਲੀ ਜਾਣੇ ਕਾ ਜਿਨਕੇ ਮਨ ਮੇਂ ਵੀ ਵਿਚਾਰ ਆਇਆ ਉਨਕੇ ਮਨ ਮੇਂ ਵਿਚਾਰ ਹੀ ਆਣਾ ਚਾਹੀਏ ਥਾ ਕਿ ਦੁਬਾਰੇ ਸਭ ਕੀ ਮੀਟਿੰਗ ਬੁਲਾ ਲੇ ਔਰ ਸਭ ਕੀ ਮੀਟਿੰਗ ਬੁਲਾ ਕੇ ਇਹ ਕਹੇ ਵੀ ਦੋ ਸਾਲ ਇੰਤਜ਼ਾਰ ਕਰ ਲਿਆ ਅਬ ਔਰ ਕਿਆ ਕਰੇ ਅਬ ਹਮੇ ਲੜਨਾ ਚਾਹੀਏ ਤੋ ਦੁਬਾਰੇ ਸਭੀ ਸੰਗਠਨ ਤਿਆਰ ਹੋਤੇ ਸਭੀ ਕਿਸਾਨ ਤਿਆਰ ਹੋਤੇ ਵੋ ਅੱਛਾ ਲਗਤਾ ਔਰ ਮੈਂ ਦਾਅਵੇ ਸੇ ਕਹਿਤਾ ਹੂੰ ਕਿ ਸਭੀ ਹਾਂ ਕਰਤੇ ਸਭੀ ਜਾਤੇ ਅਬ ਕੁਛ ਸੰਗਠਨ ਇਹ ਕਹੇ ਕਿ ਉਹਨਾਂ ਨੇ ਮੀਟਿੰਗ ਤੋਂ ਬੁਲਾਈ ਨਹੀਂ ਆਪਣੀ ਤਰਫ ਸੇ ਉਹਨਾਂ ਨੇ ਐਲਾਨ ਕਰ ਦਿਆ ਕਿ ਹਮ ਜਾ ਰਹੇ ਹੈ ਜਬ ਹਮ ਜਾ ਰਹੇ ਵਾਲੀ ਬਾਤ ਹੋ ਗਈ ਫਿਰ ਤੋ ਇਹ ਹੋ ਗਿਆ ਨਾ ਕਿ ਵੋ ਆਪਣੇ ਅਹਿਮ ਕੇ ਲਿਏ ਜਾ ਰਹੇ ਹੈ ਜਾਂ ਆਪਣੇ ਆਪਣੇ ਆਪ ਕੋ ਹੀਰੋ ਬਣਨੇ ਕੇ ਲਿਏ ਆਪਣੇ ਆਪ ਕੋ ਸਥਾਪਿਤ ਕਰਨੇ ਕੇ ਲਿਏ ਜਾ ਰਹੇ ਹੈ ਸਭ ਕੀ ਮੀਟਿੰਗ ਅਗਰ ਬੁਲਾਤੇ ਤੋ ਪ੍ਰਭਾਵ ਵੀ 4 ਗੁਣਾ ਜ਼ਿਆਦਾ ਪੜਤਾ ਔਰ ਇਹ ਅੱਛਾ ਵੀ ਲਗਤਾ
ਗੁਲਾਮ ਜੀ ਪਿਛਲੀ ਵਾਰੀ ਅੰਦੋਲਨ ਹੋਆ 2 ਸਾਲ ਪਹਿਲੇ ਤੋ ਆਪਕੀ ਫੋਟੋ ਅੱਜ ਵੀ ਜ਼ਿਹਨ ਮੇਂ ਹੈ ਜਬ ਆਪਨੇ ਸਰਕਾਰੀ ਖਾਣਾ ਵੀ ਨਹੀਂ ਖਾਇਆ ਔਰ ਗੁਰਦੁਆਰੇ ਸਾਹਿਬ ਸਿਆ ਪ੍ਰਸਾਦ ਆਪਨੇ ਗ੍ਰਹਿਣ ਕੀਤਾ ਥਾ ਤੋ ਇੱਕ TRP ਕਹਿ ਸਕਦੇ ਬ੍ਰੈਂਡ ਵੈਲਿਊ ਬਣਤੀ ਹੈ ਤੋ ਵਹੀ ਬ੍ਰੈਂਡ ਵੈਲਿਊ ਬਣਾਉਣਾ ਚਾਹਤੇ ਹੈ ਪੰਜਾਬ ਕੇ ਲੋਕ ਲੇਕਿਨ ਬੜੇ ਨੇਤਾਓਂ ਕੋ ਛੋੜ ਕਰ ਦਰਕਿਨਾਰ ਕਰਕੇ ਆਪਣੇ ਸਤਰ ਪੇ ਕਰਨਾ ਚਾਹਤੇ ਹੈ ਕਿਆ ਸੰਭਵ ਹੈ ਦਿੱਲੀ ਸੇ ਟਕਰਾਉਣਾ ਆਪਣੇ ਸਤਰ ਪਰ
ਦੇਖੀਏ ਪੰਜਾਬ ਕੇ ਇਸਮੇ ਸਾਰੇ ਸ਼ਾਮਿਲ ਨਹੀਂ ਹੈ ਔਰ ਦੂਸਰੀ ਬਾਤ ਇਹ ਹੈ ਕਿ ਉਸ ਮਾਲਿਕ ਕੀ ਮੌਜ ਹੈ ਕਈ ਵਾਰ ਆਦਮੀ ਆਪਣੇ ਤਰਫ ਸੇ ਅੱਛਾ ਕੰਮ ਕਰਤਾ ਹੈ ਲੇਕਿਨ ਰਿਜ਼ਲਟ ਬੁਰਾ ਆਤਾ ਹੈ ਕਈ ਵਾਰ ਆਦਮੀ ਜੋ ਹੈ ਵੋ ਗਲਤ ਆਦਮੀ ਸੇ ਹੋ ਜਾਤਾ ਹੈ ਲੇਕਿਨ ਬਾਅਦ ਮੇਂ ਰਿਜ਼ਲਟ ਤੋ ਅੱਛਾ ਆ ਜਾਤਾ ਹੈ ਯੇ ਜੋ ਹੈ ਮਤਲਬ ਉਸਮੇ ਕੋਈ ਇਹ ਨਹੀਂ ਹੈ ਕਿ ਕੋਈ ਮੇਰੀ ਕੋਈ ਬਹੁਤ ਗੁਣਵਤਾ ਹੈ ਇਸ ਲਈ ਮੇਰਾ ਨਾਮ ਜ਼ਿਆਦਾ ਚਲ ਗਿਆ ਵੋ ਤੋ ਉਸ ਮਾਲਿਕ ਕੀ ਮੌਜ ਹੈ ਉਸਕੀ ਮਾਇਆ ਹੈ ਆਪ ਦੇਖੋ SKM ਕਾ ਜੋ ਬਣਾਇਆ ਥਾ ایس کے جو 26-27 کا اناؤنس تھا وہ تو وی ایم سنگھ نے کیا تھا, اور اس کے بعد وی ایم سنگھ باہر ہو گیا, اور ٹکیت نے کہا تھا کہ یہ قانون اچھے ہیں, میرے باپ کا سپنا پورا ہو گیا, وہ اس میں ہیرو بن گیا. یہ تو قسمت کی بات ہے, اس قسمت کو کوئی نہیں پوچھ سکتا.
تو آپ بھی بنے.
دیکھیے میں وہ کہہ رہا ہوں کہ میرے میں کوئی گنمتا نہیں تھی, اس مالک کی بخشش تھی, اس کی کرپا تھی.
سر جب پنجاب سے جو چل رہے ہیں ٹولیاں چل رہی ہیں کسانوں کی, تو پنجاب میں تو ان کو کوئی زیادہ بڑی چوڑی رکاوٹ آنے والی نہیں ہے, تو کیا رہتے ہیں عام آدمی پارٹی سپورٹ کر رہی ہے دلی کو پریشان کرنے کے لیے, کوئی سرکار ہے کیجریوال صاحب پہ بھی گرفتاری کا خطرہ منڈا رہا ہے, تو مائنڈ کنورٹ کرنے کے لیے ایسا کچھ ہو سکتا ہے؟ لگتا ہے آپ کو کوئی پنجاب سے جو کسان چلیں گے, نیشنل پنجاب کی گورنمنٹ سپورٹ کر رہی ہے کسانوں کو, وہاں تو سرعام کر رہے ہیں, تو ہریانہ کے لیے دلی کے لیے سردردی بڑھے, ایسا کچھ لگتا ہے کہ عام آدمی پارٹی ایسا کچھ کر سکتی ہے؟ کوئی کسان راجنیتی کے نیتاؤں کے ہاتھوں کے کٹپتلی تو نہیں بن رہا, آپ کو کیا لگتا ہے؟
نہیں, ایسا ہمیں نظر نہیں آیا کہ عام آدمی پارٹی نے کسی طرح سے سپورٹ کیا ہو یا عام آدمی پارٹی نے کسی طرح سے ان کو اکسایا ہو, ایسا ہمیں نظر نہیں آتا, کیونکہ وہ تو ان کے خلاف بھی بولتے ہیں.
ایک بار پھر نگاہ سواگت جی, تا اج دے نگارا پروگرام مینو لگتا بھی جنہ ٹائم آنا وہ آپ یہ سردار گرنام سنگھ چڈونی والی گل بات ہے پوری کر سکاں گے, تھوڑی جی لمبی ہے, تھوڑا جا دھیان دے نال سنو, کافی کچھ تہن کلیئر ہو جائے گا.
ہم سینٹر بول رہے ہیں, ان کے خلاف بھی بول رہے ہیں, تو یہ میرے کو نہیں لگتا کہ ان کی کوئی شرارت ہوگی. ہاں ایک ان کا ہو سکتا ہے کہ بھائی اگر کوئی لڑائی ہونی ہے, کوئی جھگڑا ہونا ہے, کوئی کسانوں سے ٹکرانا ہے, تو بھیا ہم کیوں ٹکرائے, ہم بچے رہے,
بی جے پی ٹکرا ہے
ہم بچے رہے, ایسا ان کا سوچنا کچھ ہو سکتا ہے, لیکن یہ نہیں ہے کہ وہ اکسا کے بھیج رہے ہوں یا دھیان ڈائیورٹ کرنے کے لیے بھیج رہے ہوں, ایسا نظر نہیں آتا.
ہریانہ, راجستھان, یو پی, ایم پی, بڑی اسٹیٹس ہیں, وہاں کے کسانوں کے بنا کیا مشن پنجاب جو پنجاب سے چل رہے ہیں سفلتا لے پائیں گے, سفل ہو پائیں گے, کیا لگتا ہے؟
دیکھیے اگر ہم دوسرے اسٹیٹوں کی بات کریں, مدھیہ پردیش سے بھی کم لوگ پچھلے اس میں آئے ہیں, اندر بھاونا تھی لیکن دلی کم آئے ہیں, راجستھان سے بھی کم لوگ آئے ہیں, اندر بھاونا تھی لیکن پہنچ کم پائے ہیں, پشچمی یو پی ٹھیک آیا ہے لیکن اس کے پرلے وہاں پہ نہیں آ پائے ہیں, ہریانہ اور پنجاب یہ پورا ساتھ تھا, تو اب کی بار جو ہے وہ کچھ ہریانہ ہے اور کچھ پنجاب ہے, نہ سارا ہریانہ ہے اور نہ سارا پنجاب ہے, تو اور یہ دلی کی ایک دشا میں ہی پڑتا ہے, کیونکہ پنجاب اور ہریانہ یہ ایک دشا میں ہی ہے, اور پنجاب کا جو ہے وہ ہریانہ پنجاب کے اور دلی کے بیچ میں ہریانہ پڑتا ہے, تو ہریانہ میں بی جے پی کی سرکار ہے, تو ہریانہ میں جو بی جے پی کی سرکار وہ روکنے کی تو کوشش کرے گی, پچھلے بار بھی کی تھی انہوں نے, تو ایسے حالات کے اندر جو ہے وہ اب اندولن کاریوں کی سوجھ بوجھ پہ کام کرتا ہے چیز, تو کہ وہ ان کی سوجھ بوجھ کتنی ہے, کس ٹائم پہ کیا ان کو فیصلہ لینا ہے, کیا رنیتی اپنانی ہے, وہ چیز طے کرتی ہے, اور دوسرا جو ہے ایک یہ ہوتا ہے کہ ان کی طاقت کتنی ہے نکل پاتی ہے.
جب آپ کو کرشیتر میں گرفتار کیا گیا, پپلی میں گرفتاری ہوئی تھی آپ کی, سبھی کسان سنگٹھن جو بڑے کسان سنگٹھن سبھی نیتا یہاں آ گئے تھے آپ کی لڑائی لڑنے کے لیے, پردے کے پیچھے کی راجنیتی کیا تھی نہیں معلوم, لیکن دکھائی دے رہا تھا کہ سبھی آپ کی رہائی کے لیے اور سبھی سنگٹھن ایک طرف جٹ گئے ہیں, تو اگر یہ چلے ہیں, جب آپ نے بھی آندولن پپلی میں کیا تھا تو اکیلے کیا تھا, کسی کو ساتھ جوڑا نہیں تھا لیکن لوگ آ گئے تھے, تو یہ لوگ جب چلیں گے پنجاب سے تو کیا آپ لوگ ان کو سپورٹ کریں گے کسی مصیبت میں آئے تو کچھ بات؟
دیکھیے پہلی بات تو وہ سورج مکھی کا آندولن تھا اور وہ استھانیہ آندولن تھا, ایک کھیتر تھا جس میں سورج مکھی تھی, ایک کھیتر تھا وہ, دلی آندولن پورے دیش کا ایس کے ایم کا آندولن تھا, سبھی سنگھنوں کا سانجھا آندولن تھا, ویسے تو جگہ جگہ پہ الگ الگ بہت سے آندولن اب بھی چل رہے ہیں, اب بھی چل رہے ہیں, تو اس وقت کا جو آندولن تھا وہ ایک استھانیہ آندولن تھا, اس لیے ہم نے اکیلے نے کیا تھا. دوسری بات, اس میں جو لوگ بلائے گئے تھے, جو آپ کہہ رہے ہیں ایس کے ایم کی بات ہے, وہ ان میں زیادہ تر لوگ وہ تھے جو سرکار نے بلائے تھے,
سرکار کی طرف سے مدھیستا کے لیے آ رہے, مڈل مین بن کے,
مڈل مین تو ان کو نہیں کہہ سکتے, دونوں چیز تھی کہ وہ آنا چاہ بھی رہے تھے کہ ہاں چلو کسانوں پہ مصیبت ہے اور ہمیں جانا چاہیے, اور میں بھی اس پکش میں ہوں کہ ضرور جانا چاہیے, اگر کہیں دوسرے سے کوئی ٹکراؤ ہو جائے ہو سکتا ہے ہمیں بھی جانا پڑے, لیکن وہ آندولن بدنیت سے کیا گیا آندولن نہ ہو, ہیرو بننے کے لیے کیا گیا آندولن نہ ہو, अब यहाँ हम थे, यहाँ पे आंदोलन हमने किया, आप देखेंगे कि यहाँ पे हमारे साथ क्या कुछ गुजरा, किस तरह से कितना बुरी तरह से लाठीचार्ज हुआ। हमारा जो बेटा है उसको भी मेरे ख्याल से पता नहीं कितने डंडे पड़े होंगे, कितने दोनों तरफ से पुलिस ने पकड़ के उसको और मारते ही गए दूर तक पकड़ के दोनों तरफ से। तो मतलब वो अन्याय था, और अन्याय जब होता है तो उसके खिलाफ आम जनता खड़ी हो जाती है, और आम जनता उसमें बहुत उस आंदोलन में आई, हम सबके शुक्रगुजार भी हैं। लेकिन कुछ नेता जरूर थे जो सरकार ने बुलाए थे, क्योंकि उस वक्त की पोजीशन ये हो गई थी कि यहाँ कुछ भी टकराव हो सकता है, लोगों के अंदर क्रोध था, लोगों के अंदर गुस्सा था,
कुछ क्षेत्र दिल नहीं बन सकता था ऐसा लगता था।
हाँ, बन सकता था, हालात वो पैदा हो गए थे, और बहुत लोगों के अंदर आक्रोश इस बात का था कि ऐसे तुम देखो, एक होता है कि बंदा पत्थर मार रहा है, डंडे मार रहा है, तो उसको वापस मारो, पड़ोस वाले उसको मारे तो ठीक लगता है, एक आदमी दोनों तरफ से पकड़ भी लिया है फिर मार रहे हैं, या लेटा हुआ है उसको मार रहे हैं, 307 के मुकदमे बना दिए। हमने 307 का क्या किया, हमने किसी को मारने की कोशिश थोड़ा ही की, लेकिन बना दिए 307 के। तो उस अत्याचार से जो है वो लोगों में आक्रोश आता है।
ये हीरोगिरी लगती है, हीरोगिरी चल रही है पंजाब से, आपने कहा हीरोपंती हीरो बनने की कोशिश, हीरोगिरी कह सकते हैं।
देखिए, इसमें हम सभी लोगों को नहीं कह सकते, कुछ लोग इसमें भोले भी होते हैं, कुछ लोग इसमें गुमराह भी होते हैं, लेकिन कुछ लोगों की इसमें गड़बड़ी भी होती है। अब जैसे पंजाब में सुरजीत फूल है, इनके साथ जो आ रहा है, अब उसकी कोई बदनीयत नहीं लगती, वो मतलब साफ सेवन का आदमी है, किसी तरह का छल फरेब कम करता है, लेकिन कुछ संगठन ऐसे भी है जो फरेब रख के ही काम करते हैं।
अरे भी शामिल है पंजाब के मार्च में।
देखिए जो हालात पैदा हो रहे हैं वो वही चीज है, और उसमें कई लोगों में हीरो बनने की लालसा है।
हीरोगिरी का रास्ता हरियाणा से होकर दिल्ली जाने का चुना जो कुछ लोग आ रहे हैं, कुछ लोगों ने पंजाब से आने वालों ने, कह सकते हैं
बस यही कह लीजिए। मांगों का जहां तक सवाल है, जो मेजर मांग है वो MSP की। अब MSP की मांग पे जब एक बार भी जिक्र नहीं किया, एक मीटिंग में मैंने जिक्र किया कि भैया MSP पे हम बात करें, इन तीन कानूनों को ब्रेक्ट करके इन पे सरकार आगे नहीं बढ़ रही है, सरकार को घुमाने के लिए, सरकार को दबाने के लिए हम MSP की बात पहले नंबर पे ले आए। तो आज जो डल्लेवाल जी दिल्ली जाने की बात कर रहे हैं, डल्लेवाल जी खड़े हुए और खड़े होकर इन्होंने ये कहा कि हम तीन कानूनों के लिए आए हैं, हम MSP के लिए नहीं आए, MSP बात वहीं बंद कर दी। आज कह रहे हमें MSP चाहिए। अब तब में और अब में क्या अंतर हो गया कि अब MSP चाहिए, तब चाहिए नहीं,
तब नेता आप थे, अब वो खुद है
जी,
तब आप नेता थे, आपकी आपका एक ऑप्शन था, आपने
नहीं, नहीं, नहीं। मैं तो उस जब जब ये बात करते थे ना, तब तो इन्होंने पंजाब के कुछ लोग छांट लिए थे कि यही आदमी बात करेंगे, मैं तो बीच में बोल जाता था, बोलने से बिना तो मेरे पर रुका नहीं जाता, तो
बोलने में डरते नहीं आप,
अलग बात है, डरना डरना चलो उस मालिक की बख्शिश है, वो कब क्या करवाए उसकी मर्जी है। लेकिन जो उसमें भी जो था, इन्होंने पंजाब के 5 आदमी चुन दिए थे कि ये बात करेंगे, फिर मेरे को तो बीच में बोलना पड़ता जब सही नहीं होती थी।
लेकिन सुनी कम गई आपकी ना, सुनी जाती तो शायद ये काम हो चुका होता।
सुनिए,
दोस्तों ये संदेश जरा ध्यान नाल सुनो, ब्रैम्पटन दे आले दुआले इलेक्ट्रॉनिक्स दे स्टोर तां बहुत ने जिहड़े फ्रिज, स्टोव, वाशर, ड्रायर अते टीवी बड़े सस्ते भाव वेचण दा दावा करदे ने, पर यह सारा कुछ स्टॉक विच किसे कोल भी नहीं, ग्राहकां नूं कई कई हफ्ते कई कई महीने इंतजार करना पैंदा। टॉप चॉइस इलेक्ट्रॉनिक्स ही एक अजिहा स्टोर है जिथे कंटेनरां दे कंटेनर अपलायंसिस दे भरे पए ने, कोई लारा नहीं, कोई इंतजार नहीं, ते कीमत भी सब तो घट। 16 इंटर मॉडल ड्राइव ब्रैम्पटन दे विच CN दे यार्ड दे बिल्कुल लागे पहुंचो, ते सस्ते भाव खड़े पैर अपलायंसिस खरीद सकते 905-799-0045 9579-0045 टॉप चॉइस इलेक्ट्रॉनिक।
ट्रकिंग कंपनियां लिए विंडसर इलाके च अपना ट्रक टर्मिनल खोलने का सुनहरी मौका, हाईवे 401 दे नेड़ ब्रांड न्यू इंडस्ट्रियल सब डिवीजन विच 2.5 एकड़ तो 20 एकड़ तक दे आउटसाइड स्टोरेज वाले ट्रक पार्किंग लॉट इंडस्ट्रियल लॉट अवेलेबल ने। तेजी नाल तरक्की कर रहे इस इलाके च, आने वाले समय च काफी सारे नवे वड्डे प्रोजेक्ट आ रहे ने, ते हो सकदा है ट्रक टर्मिनल दी जोनिंग वाली एहो जी जमीन बाद विच तुहानू वाजिब कीमतां ते ना मिले, अद्धे लॉट ऑलरेडी विक चुके ने, फेर ना कहो भाई सारी सब डिवीजन विकगी सानू तां पता ही नहीं लग्या। वधेरे जानकारी लई रीमैक्स स्पैशलिस्ट चरणजीत बराड़ नूं कॉल करो
647-3008436 ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਔਰਾ ਕਿਚਨ ਵਾਲੇ 905-673-2872 ਇਹਨਾਂ ਦਾ ਨੰਬਰ ਆ 9056732872 ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਔਰਾ ਕਿਚਨ ਵਾਲੇ ਤਾਲਮੇਲ ਕਰ ਲਓ ਇੱਕ ਵਾਰੀ ਜੇ ਨਵੀਂ ਕਿਚਨ ਬਣਾਉਣੀ ਹੈ ਤਾਂ ਤੁਸੀਂ 9056732872 ਇਹਨਾਂ ਦਾ ਨੰਬਰ ਆ ਰੀਅਲ ਸਟੇਟ ਕਲੋਜ਼ਿੰਗ ਕਰਵਾਉਣੀ ਹੈ ਤੇ ਫਿਰ ਅਮਨਦੀਪ ਕਪਿਲਾ ਜੀ ਨਾਲ ਗੱਲਬਾਤ ਕਰ ਲਿਓ ਆਸਰਾ ਲਾਇਰਸ ਵਾਲੇ 905-456-2020 ਉਹਨਾਂ ਦਾ ਨੰਬਰ ਆ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ ਹੋਰ ਕੰਮ ਨਹੀਂ ਕਰਦੇ ਕੋਈ ਉਹ ਇਸ ਕਰਕੇ ਆਪਣੇ ਇਸ ਕੰਮ ਦੇ ਵਿੱਚ ਪੂਰੇ ਮਾਹਰ ਨੇ ਜੀ ਉਹ ਵੀ ਸਪੈਸ਼ਲਿਸਟ ਨੇ ਰੀਅਲ ਅਸਟੇਟ ਦਾ ਕੋਈ ਵੀ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਚੱਕਰ ਪੈ ਜਾਂਦਾ ਕੋਈ ਤੇ ਮਾਹਰ ਵਕੀਲ ਆ ਜਿਹੜਾ ਮੌਕੇ ਤੇ ਠੀਕ ਸਟੈਂਡ ਲੈ ਕੇ ਤੇ ਤੁਹਾਨੂੰ ਉਹ ਚੱਕਰ ਦੇ ਵਿੱਚੋਂ ਕੱਢ ਲੈਂਦਾ ਨਹੀਂ ਤਾਂ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਦੇਖੋ ਤੁਸੀਂ ਘਰ ਵੇਚਿਆ ਹੋਇਆ ਤੇ ਤੁਹਾਡੀ ਕਲੋਜ਼ਿੰਗ ਨਾ ਹੋਵੇ ਸਮਾਨ ਤੁਸੀਂ ਘਰ ਚੋਂ ਚੱਕ ਲਿਆ ਟਰੱਕ ਆ ਜਿਹੜਾ ਬਾਹਰ ਖੜਾ ਉਧਰੋਂ ਬਾਹਰ ਦਾ ਟਰੱਕ ਤੁਹਾਡੇ ਸਿਰ ਦੇ ਉੱਤੇ ਖੜਾ ਸਮਾਨ ਚੱਕੀ ਖੜੇ ਨੇ ਉਹ ਵੀ ਕਦੋਂ ਚਾਬੀ ਮਿਲੇ ਸਾਨੂੰ ਤੇ ਉਦੋਂ ਕਲੋਜ਼ਿੰਗ ਰੁਕ ਜੇ ਤੇ ਫਿਰ ਬਾਅਦ ਦੇ ਵਿੱਚ ਪੈਨਲਟੀਜ਼ ਵਗੈਰਾ ਬਹੁਤ ਪੈਂਦੀਆਂ ਨੇ ਅਮਨਦੀਪ ਕਪਿਲਾ ਆਸਰਾ ਲਾਇਰਸ ਵਾਲੇ ਨੰਬਰ 905-456-2020 ਹੈਗਾ ਜੀ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਹੁਣੇ ਗੱਲਬਾਤ ਸੁਣਾਈ ਹੈ ਜੀ ਸਰਦਾਰ ਗੁਰਨਾਮ ਸਿੰਘ ਚੜੂਨੀ ਦੀ ਤੇ ਦੂਸਰੀ ਗੱਲਬਾਤ ਫੇਰ ਕਿਸ ਦਿਨ ਆਪਾਂ ਸੁਣਾਵਾਂਗੇ ਸਰਦਾਰ ਜੋਗਿੰਦਰ ਸਿੰਘ ਅਗਰਾਹਾਂ ਦੀ ਮੇਨ ਗੱਲ ਇਹੀ ਕੱਢਣ ਵਾਲੀ ਹੈ ਬਈ ਕੁਝ 3 ਜਾਂ 4 ਜਥੇਬੰਦੀਆਂ ਜਿਹੜੀਆਂ ਠੀਕ ਆ ਹਰੇਕ ਨੂੰ ਰਾਈਟ ਆ ਆਪਣਾ ਪ੍ਰੋਟੈਸਟ ਕਰੇ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਬਹੁਤ ਜ਼ਿਆਦਾ ਧੱਕਾ ਆਪਣੇ ਲੋਕਾਂ ਦੇ ਧੱਕਾ ਕਰ ਰਹੀ ਹੈ ਪਰ ਇਹ ਵੀ ਗੱਲ ਆ ਵੀ ਇੰਨੀਆਂ 35-37 ਕਿਸਾਨ ਜਥੇਬੰਦੀਆਂ ਨੇ ਸਾਰੀਆਂ ਰਲ ਕੇ ਸਾਰਾ ਕੁਝ ਕਰਨ ਜਿਵੇਂ ਪਹਿਲਾਂ ਕੀਤਾ ਸੀ ਫੇਰ ਸਾਰਥਿਕ ਰਿਜ਼ਲਟ ਵਧੀਆ ਰਿਜ਼ਲਟ ਆ ਜਿਹੜੇ ਉਹ ਨਿਕਲ ਸਕਦੇ ਨੇ ਲਓ ਜੀ ਸਾਡੇ ਨਾਲ ਇਸ ਵੇਲੇ ਰਾਜਪਾਲ ਬਰਾੜ ਜੁੜੇ ਨੇ ਤੇ ਉਹਨਾਂ ਨਾਲ 2-4 ਮਿੰਟ ਤੁਹਾਡੇ ਨਾਲ ਗੱਲਬਾਤ ਕਰਵਾਉਣੇ ਹਾਂਜੀ ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ
ਸਰ ਬਹੁਤ ਬਹੁਤ ਧੰਨਵਾਦ ਸਾਰੇ ਸੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ
ਸਤਿ ਸ੍ਰੀ ਅਕਾਲ ਜੀ ਸਟਿਲ ਅਜੇ ਆਪਾਂ ਜਿਵੇਂ ਕਹਿ ਲਈਏ ਵੀ ਨਵਾਂ ਸਾਲ ਚੱਲ ਰਿਹਾ ਤੁਹਾਡੇ ਹਿਸਾਬ ਦੇ ਨਾਲ ਤੇ ਕੁਝ ਇਹੋ ਜਿਹੀਆਂ ਪਾਲਿਸੀਜ਼ ਕੁਝ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਫਾਈਨੈਂਸ਼ੀਅਲ ਐਸਪੈਕਟ ਤੋਂ ਵੀ ਆਪਾਂ ਨਵੇਂ ਸਾਲ ਦੇ ਸ਼ੁਰੂ ਚ ਜੇ ਉਹ ਸਟੈਪ ਲੈ ਲਈਏ ਤਾਂ ਆਪਾਂ ਠੀਕ ਰਹਿੰਦੇ ਹਾਂ ਉਹ ਥੋੜਾ ਜਿਹਾ ਇੱਕ ਵਾਰੀ ਉਹਦੇ ਤੇ ਦੁਬਾਰਾ ਤੁਸੀਂ ਚਾਨਣਾ ਪਾਓ ਪਿਛਲੇ ਹਫ਼ਤੇ ਵੀ ਆਪਾਂ ਇਹੀ ਗੱਲ ਕੀਤੀ ਸੀ ਵੈਸੇ
ਬਿਲਕੁਲ ਦਰੁਸਤ ਫਰਮਾਇਆ ਰਾਜ ਸਾਹਿਬ ਤੁਸੀਂ ਦੇਖੋ ਇੱਕ ਤਾਂ ਹੈਗਾ ਵੀ ਤੁਸੀਂ ਟੈਕਸ ਸੇਵਿੰਗ ਕਰਨੀ ਆ ਪਿਛਲੇ ਸਾਲ ਦੀ ਜੋ ਇਨਕਮ ਹੈ ਉਹਨੂੰ ਆਪਾਂ ਕਿਸ ਤਰੀਕੇ ਨਾਲ ਉਹਦੇ ਤੇ ਵੱਧ ਤੋਂ ਵੱਧ ਟੈਕਸ ਸੇਵ ਕੀਤਾ ਜਾ ਸਕਦਾ ਸੋ ਗਵਰਨਮੈਂਟ ਸਾਨੂੰ ਇਸ ਅਗਲੇ ਸਾਲ ਦੇ ਮਤਲਬ ਕਿ ਹੁਣ ਆਪਾਂ 2023 ਦੀ ਇਨਕਮ ਦੇ ਜਿਹੜਾ ਹੈਗਾ ਉਹਦਾ ਟੈਕਸ ਫਾਈਲ ਕਰਨਾ ਉਹਦੇ ਲਈ ਸਾਨੂੰ 60 ਡੇਜ਼ ਦਿੰਦੀ ਆ ਅਗਲੇ ਪਲੈਨਿੰਗ ਕਰਨ ਵਾਸਤੇ ਗਵਰਨਮੈਂਟ ਕਿ ਜੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਲੀਗਲ ਟੂਲਸ ਨੇ ਉਹਨਾਂ ਦੇ ਵਿੱਚ ਇਨਵੈਸਟ ਕਰਕੇ ਜਾਂ ਉਹਨਾਂ ਨੂੰ ਇੰਪਲੀਮੈਂਟ ਕਰਕੇ ਜੇ ਤੁਸੀਂ ਆਪਦਾ ਟੈਕਸ ਸੇਵ ਕਰ ਸਕਦੇ ਹੋ ਤਾਂ ਕਰ ਲਓ ਫੋਰ ਐਗਜ਼ਾਮਪਲ ਵੀ ਆਪਾਂ ਟੈਕਸ ਦੇ ਅਗੇਂਸਟ ਜੇ ਤੁਹਾਡਾ ਕੋਈ ਮੈਡੀਕਲ ਦਾ ਖਰਚਾ ਹੋਇਆ ਡੈਂਟਿਸਟ ਦੇ ਗਏ ਆ ਤੁਸੀਂ ਦਵਾਈਆਂ ਦਾ ਖਰਚਾ ਹੋਇਆ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਇਹ ਸਾਰੀਆਂ ਰਿਸੀਟਸ ਆ ਜਿਹੜੀਆਂ ਤੁਸੀਂ ਉਹ ਬਕਾਇਦਾ ਕੇ ਰੱਖੋ ਆਪਦੇ ਟੈਕਸ ਦੀ ਇਨਕਮ ਦੇ ਅਗੇਂਸਟ ਤੁਸੀਂ ਕਰ ਸਕਦੇ ਆ ਉੱਥੇ ਟੈਕਸ ਬਚਾ ਸਕਦੇ ਦੂਸਰੀ ਚੀਜ਼ ਆ ਵੀ ਗਵਰਨਮੈਂਟ ਕਹਿੰਦੀ ਆ ਜੀ ਵੀ ਜੇ ਤੁਸੀਂ ਆਪਦੀ ਰਿਟਾਇਰਮੈਂਟ ਵਾਸਤੇ ਸੇਵ ਕਰੋਗੇ ਫਸਟ ਟਾਈਮ ਹੋਮ ਬਾਇਰ ਵਾਸਤੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਨਹੀਂ ਲਿਆ ਜਾਂ ਪਿਛਲੇ 4 ਸਾਲ ਚ ਤੁਹਾਡੇ ਨਾਮ ਘਰ ਨਹੀਂ ਸੀਗਾ ਤੁਸੀਂ ਘਰ ਲੈਣਾ ਚਾਹੁੰਦੇ ਹੋ ਉਹਦੇ ਲਈ ਤੁਹਾਡੀ ਸੇਵਿੰਗ ਹੁੰਦੀ ਆ ਸੇਵਿੰਗ ਦੇ ਨਾਲ ਨਾਲ ਕੀ ਆ ਕਿ ਇੱਕ ਤੁਸੀਂ ਸਿਰਫ ਆਪਦੇ ਚੈਕਿੰਗ ਅਕਾਊਂਟ ਦੇ ਵਿੱਚੋਂ FHSA ਜਾਂ RRSP ਦੇ ਵਿੱਚ ਪੈਸਾ ਮੂਵ ਕਰਨਾ ਜੀ ਉਹਦੇ ਨਾਲ ਤੁਹਾਨੂੰ $1,000 ਦੀ ਜਿਹੜੀ ਹੈਗੀ ਆ ਟੈਕਸ ਸੇਵਿੰਗ ਹੋ ਸਕਦੀ ਆ ਟੈਕਸ ਰੀਫੰਡ ਆ ਸਕਦਾ ਤੇ ਨਾਲ ਦੀ ਨਾਲ ਤੁਸੀਂ ਉਹ ਜਿਹੜਾ ਪੈਸਾ ਤੁਹਾਡਾ ਹੀ ਪੈਸਾ ਉਹ ਸੇਵਿੰਗ ਵੱਲ ਚਲਿਆ ਗਿਆ ਤੁਹਾਡੀ ਰਿਟਾਇਰਮੈਂਟ ਵਾਸਤੇ ਜਾਂ ਤੁਹਾਡੇ ਜਿਹੜਾ ਫਸਟ ਟਾਈਮ ਹੋਮ ਬਾਇਰ ਵਾਸਤੇ ਤੁਹਾਡੀ ਡਾਊਨ ਪੇਮੈਂਟ ਵਾਸਤੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੁਣ ਦੂਸਰੀ ਗੱਲ ਇਹ ਆ ਬਰਾੜ ਸਾਹਿਬ ਵੀ ਕਈ ਥਾਵਾਂ ਤੇ ਆਪਣਾ ਜਿਹੜਾ ਹੈਗਾ ਬੈਂਕਸ ਇੰਸਟੀਟਿਊਸ਼ਨ ਦੇ ਵਿੱਚ ਕ੍ਰੈਡਿਟ ਯੂਨੀਅਨਸ ਦੇ ਵਿੱਚ ਆਪਾਂ ਪੈਸੇ ਪਾ ਦਿੰਦੇ ਹਾਂ ਫੋਰ ਐਗਜ਼ਾਮਪਲ ਅੱਜ ਕੱਲ 5% GIC ਦਾ ਤੁਹਾਨੂੰ ਰੇਟ ਮਿਲਦਾ 1 ਸਾਲ 2 ਸਾਲ ਮਿਨੀਮਮ ਅਮਾਊਂਟ ਹੋਣਾ ਚਾਹੀਦਾ ਪਰ ਉਹ ਰਿਡੀਮ ਨਹੀਂ ਕਰ ਸਕਦੇ ਹੁੰਦੇ ਤੁਸੀਂ 1 ਸਾਲ ਵਾਸਤੇ ਤੁਸੀਂ ਲੋਕ ਕਰਦੇ ਆ ਪਰ ਜੇ ਉਹ ਖਾਸ ਕਰਕੇ ਜਿਹੜੇ ਮਿਊਚੁਅਲ ਫੰਡਸ ਦੇ ਵਿੱਚ ਆ ਜਾਂ ਸੇਵਿੰਗਸ ਅਕਾਊਂਟ ਦੇ ਵਿੱਚ GIC ਦੇ ਵਿੱਚ ਪੈਸਾ ਪਿਆ ਉਹਦੇ ਤੇ ਮੈਂ 3-4 ਪੁਆਇੰਟ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਉਹ ਪੈਸਾ ਤੁਸੀਂ ਆਪਦੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਮੂਵ ਕਰਕੇ ਉਹਦੇ ਤੇ ਸੇਵਿੰਗ ਕਿਵੇਂ ਕਰ ਸਕਦੇ ਆ ਤੇ ਤੁਹਾਡਾ ਜਿਹੜਾ ਲੱਖਾਂ ਜਿਹੜਾ ਹੈਗਾ ਡਾਲਰ ਬਚ ਸਕਦੇ ਆ ਜੀ ਹਜ਼ਾਰਾਂ ਤੋਂ ਲੱਖਾਂ ਤੇ ਉਹਦੇ ਨਾਲ ਨਾਲ ਤੁਹਾਡੀ ਟਾਈਮ ਸੈਂਸਿਟੀਵਿਟੀ ਦੇ ਜਿਹੜੀ ਕੰਫੀਡੈਂਸ਼ੀਅਲਿਟੀ ਆ ਬਾਦ ਸਾਹਿਬ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕਿਸੇ ਐਡਵਾਈਜ਼ਰ ਦੇ ਨਾਲ ਕੰਮ ਕਰਦੇ ਆ ਮੰਨ ਲਓ ਤੁਹਾਡਾ ਇੱਕ ਪੋਰਟਫੋਲੀਓ ਬੈਂਕ ਦੇ ਵਿੱਚ ਆ ਜਿਵੇਂ ਦੱਸਿਆ ਮਿਊਚੁਅਲ ਫੰਡ ਦੇ ਵਿੱਚ ਜਾਂ ਨਾਨ ਰਜਿਸਟਰਡ ਕੋਈ ਅਕਾਊਂਟ ਤੁਹਾਡਾ ਹੈਗਾ ਜਿਵੇਂ ਤੁਸੀਂ ਆਮ ਬੰਦੇ ਸਟਾਕ ਜਿਹੜਾ ਹੈਗਾ ਆਪ ਉਹ ਬਾਏ ਸੈਲ ਕਰਦੇ ਆ ਕੋਈ ਇਨਵੈਸਟਮੈਂਟ ਅਕਾਊਂਟ ਖੋਲ ਦਿੰਦੇ ਆ, ਸੇਵਿੰਗ ਅਕਾਊਂਟ ਖੋਲ ਦਿੰਦੇ ਆ, ਰੈਗੂਲਰ GIC ਖੋਲ ਦਿੰਦੇ ਆ। ਬੈਂਕਸ ਦੇ ਵਿੱਚ ਕੀ ਆ ਕਿ ਉਹਦੇ ਵਿੱਚ ਇੱਕ ਪ੍ਰੋਵਿਜ਼ਨ ਨਹੀਂ ਹੁੰਦੀ ਵੀ ਉਹਦੇ ਤੇ ਤੁਸੀਂ ਬੈਨੀਫਿਸ਼ਰੀ ਸਾਈਨ ਕਰੋ, ਉਹਦੇ ਤੇ ਕੋਈ ਵਾਰਿਸ ਨਹੀਂ ਤੁਸੀਂ ਜਿਹੜਾ ਸਾਈਨ ਕਰ ਸਕਦੇ। ਉਹਦਾ ਕੀ ਭਾਵ ਹੈ ਕਿ ਕੱਲ ਨੂੰ ਤੁਹਾਨੂੰ ਕੁਛ ਗੱਲਬਾਤ ਹੋ ਜਾਵੇ ਤਾਂ ਬੈਂਕ ਨੇ ਜਿਵੇਂ ਤੁਹਾਡਾ ਅਕਾਊਂਟ ਵੀ ਆ, ਈਵਨ ਚੈਕਿੰਗ ਅਕਾਊਂਟ, ਸੇਵਿੰਗ ਅਕਾਊਂਟ, ਕਿਸੇ ਨੂੰ ਉਹਦੇ ਉਹਨਾਂ ਨੇ ਹੱਥ ਨਹੀਂ ਲਾਉਣ ਦੇਣਾ ਉਸ ਚੀਜ਼ ਨੂੰ, ਕੋਈ ਡਿਸੀਜਨ ਨਹੀਂ ਲੈ ਸਕਦਾ। ਕੋਈ ਉਹਦੇ ਚ ਇਨਵੈਸਟਮੈਂਟ ਕੀਤੀ ਹੋਈ ਆ, ਕੱਲ ਨੂੰ ਉਹ ਘਟਣੀ ਸ਼ੁਰੂ ਹੋ ਗਈ, ਉਹ ਜਾਣੀ ਆ ਤੁਹਾਡੀ ਵਿਲ ਦੇ ਮੁਤਾਬਕ। ਵਿਲ ਪ੍ਰੋਬੇਟ ਹੁੰਦੀ ਆ ਜੀ ਕੋਰਟ ਦੇ ਵਿੱਚ, ਤੇ ਪ੍ਰੋਬੇਸ਼ਨ ਨੂੰ ਕਈ ਵਾਰੀ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਜੇ ਫੈਮਿਲੀ ਦੇ ਵਿੱਚ ਕੋਨਫਲਿਕਟ ਖੜਾ ਹੋ ਜਾਵੇ। ਸੋ ਇਹ ਲੰਮੀ ਚੌੜੀ ਗੱਲ ਆ, ਪਰ ਜਦੋਂ ਉਹ ਪ੍ਰੋਬੇਟ ਹੁੰਦੀ ਆ, ਇੱਕ ਤਾਂ ਪਬਲਿਕ ਡੋਮੇਨ ਬਣ ਜਾਂਦੀ ਹੈ ਜੀ, ਜੋ ਵੀ ਕੋਰਟ ਦੇ ਥਰੂ ਜਿਹੜੀ ਤੁਹਾਡੀ ਚੀਜ਼ ਸੈਟਲਮੈਂਟ ਹੁੰਦੀ ਆ ਉਹ ਕੋਈ ਵੀ ਜਾ ਕੇ ਉਹਨੂੰ ਦੇਖ ਸਕਦਾ। ਦੂਸਰੀ ਚੀਜ਼ ਵੀ, ਜੇ ਉਹ ਪ੍ਰੋਬੇਟ ਪ੍ਰੋਪਰ ਤਰੀਕੇ ਨਾਲ ਸਹੀ ਟਾਈਮ ਤੇ ਨਹੀਂ ਹੁੰਦੀ ਤਾਂ ਉਹ ਜਾ ਕੇ ਤੁਸੀਂ ਕੋਈ ਡਿਸੀਜਨ ਉਹਨਾਂ ਅਕਾਊਂਟਸ ਦੇ ਨਹੀਂ ਲੈ ਸਕਦੇ, ਤੇ ਉਹ ਕਈ ਵਾਰੀ ਕੀ ਆ ਕਿ ਲੱਖਾਂ ਡਾਲਰ ਹਜ਼ਾਰਾਂ ਦੇ ਵਿੱਚ ਵੀ ਆ ਜਾਂਦੇ ਆ, ਜਾਂ ਤੁਹਾਨੂੰ ਪੈਸੇ ਨਹੀਂ ਮਿਲਦੇ। ਦੂਜੀ ਚੀਜ਼, ਉਹਦੇ ਚ ਕੋਈ ਕੰਫੀਡੈਂਸ਼ੀਅਲਿਟੀ ਨਹੀਂ ਹੁੰਦੀ। ਸੋ ਇਹ ਖਾਸ ਕਰਕੇ ਸੈਗਰੀਗੇਟਡ ਫੰਡਸ ਦੀ ਜਿਹੜੀ ਖੂਬੀ ਇਹ ਆ ਜੀ ਕਿ ਇੱਕ ਤਾਂ ਤੁਹਾਡਾ ਪ੍ਰਿੰਸੀਪਲ ਪ੍ਰੋਟੈਕਟਡ ਆ ਜੀ ਉੱਥੇ, ਦੂਸਰੀ ਚੀਜ਼ ਤੁਸੀਂ ਜਦੋਂ ਬੈਨੀਫਿਸ਼ਰੀ ਅਸਾਈਨ ਕਰਦੇ ਆ ਤੁਹਾਡੇ ਕ੍ਰੈਡੀਟਰਸ ਤੋਂ ਪ੍ਰੋਟੈਕਟਡ ਆ। ਬੈਂਕ ਦੇ ਵਿੱਚ ਤੁਹਾਡਾ ਸੇਵਿੰਗ ਅਕਾਊਂਟ ਪਿਆ, ਘਰ ਦੇ ਵਿੱਚ ਕੋਈ ਐਸੀ ਗੱਲਬਾਤ ਹੋ ਗਈ, ਰਾਈਟ, ਗੋਡ ਫੋਰਬਿਡ ਸੰਬਡੀ ਡਾਈਡ, ਤੇ ਉਹਨਾਂ ਨੇ ਤੁਹਾਡੇ ਉਹ ਅਕਾਊਂਟ ਦੇ ਉੱਤੇ ਹੋਲਡ ਪਾ ਲੈਣਾ ਕਿਉਂਕਿ ਤੁਸੀਂ ਉਹਨਾਂ ਦੀ ਮੌਰਗੇਜ ਉਹ ਕਰਦੇ ਹੋ। ਜਦੋਂ ਤੁਸੀਂ ਸੈਗਰੀਗੇਟਡ ਫੰਡ ਦੇ ਵਿੱਚ ਕੋਈ ਅਕਾਊਂਟ ਪਾਉਂਦੇ ਆ, ਈਵਨ ਉਹ ਇੰਸਟੀਟਿਊਸ਼ਨ ਹੀ, ਮੰਨ ਲਓ ਵੀ ਇੱਕ ਮੈਨੂਅਲਾਈਜ਼ ਦੇ ਨਾਲ ਤੁਹਾਡਾ ਅਕਾਊਂਟ ਹੈਗਾ, ਮੈਨੂਅਲਾਈਜ਼ ਦੇ ਨਾਲ ਇੱਕ ਮੌਰਗੇਜ ਚੱਲਦੀ ਆ, ਲੋਨ ਚੱਲਦਾ, ਉਹ ਈਵਨ ਮੈਨੂਅਲਾਈਜ਼ ਇਟਸੈਲਫ ਉਹ ਅਕਾਊਂਟ ਨੂੰ ਟੱਚ ਨਹੀਂ ਕਰ ਸਕਦਾ ਗਾ। ਸੋ ਇੰਨੀ ਪਾਵਰ ਹੈਗੀ ਆ ਸੈਗਰੀਗੇਟਡ ਫੰਡਸ ਦੇ ਵਿੱਚ ਜਿਹੜੀ ਕ੍ਰੈਡਿਟ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਮੇਨਲੀ। ਦੂਸਰੀ ਚੀਜ਼ ਉਹਦੀ ਕੌਨਫੀਡੈਂਸ਼ਲਿਟੀ ਆ, ਜਿਹੜੀ ਬੈਨੀਫਿਸ਼ਰੀ ਤੁਸੀਂ ਬਣਾਈ ਆ ਸਾਈਨ ਕਰਦੇ ਆ ਉਹਨੂੰ ਡਾਇਰੈਕਟਲੀ ਪੈਸਾ ਜਾਂਦਾ ਤੇ ਕੁਇਕਲੀ ਜਾਂਦਾ, ਉਹ ਕੁਛ ਵੀਕਸ ਦੇ ਵਿੱਚ ਸੈਟਲ ਹੋ ਜਾਂਦਾ, ਜਿਹੜਾ ਕਿ ਤੁਸੀਂ ਉਹ ਜਿਹੜਾ ਬੈਂਕਸ ਦੇ ਵਿੱਚ ਅਕਾਊਂਟ ਆ ਕਈ ਵਾਰੀ ਮਹੀਨੇ ਤੇ ਕਈ ਵਾਰੀ ਸਾਲ ਲੱਗ ਜਾਂਦੇ ਆ। ਸੋ ਇਹਨਾਂ ਚੀਜ਼ਾਂ ਦੇ, ਬਾਕੀ ਜਿਹੜੀ ਹੁੰਦੀ ਆ ਉਹਦੇ ਤੇ ਪ੍ਰੋਬੇਸ਼ਨ ਫੀ ਲਾ ਲਓ, ਫਿਰ ਤੁਸੀਂ ਲੋਇਰਾਂ ਦੀ ਫੀਸ ਲਾ ਲਓ ਉਹਨੂੰ ਸੈਟਲਮੈਂਟ ਕਰਨ ਵਾਸਤੇ, ਕਈ ਹਜ਼ਾਰ ਡਾਲਰ ਤੱਕ ਤੁਸੀਂ ਸੇਵ ਕਰ ਸਕਦੇ ਆ, ਤੁਹਾਨੂੰ ਪੀਸ ਆਫ ਮਾਈਂਡ ਆ, ਕੌਨਫੀਡੈਂਸ਼ਲਿਟੀ ਆ, ਕ੍ਰੈਡਿਟ ਪ੍ਰੋਟੈਕਟਡ ਆ ਤੁਸੀਂ ਜੀ। ਸੋ ਕੋਈ ਵੀ ਗੱਲਬਾਤ ਆ, RSP ਦੀ ਡੈਡਲਾਈਨ ਹੈਗੀ ਹੈ ਜੀ 29 ਫਰਵਰੀ, ਉਸ ਤੋਂ ਪਹਿਲਾਂ ਸਾਡੇ ਨਾਲ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਗੱਲ ਕਰਨੀ ਆ, ਇੰਸ਼ੋਰੈਂਸ ਪਲੈਨਿੰਗ ਬਾਰੇ ਗੱਲ ਕਰਨੀ ਆ, ਤੁਹਾਡਾ ਕੋਈ ਇੱਥੇ ਰਿਸ਼ਤੇਦਾਰ ਸੁਪਰ ਵੀਜ਼ੇ ਤੇ ਆਇਆ, ਇੰਸ਼ੋਰੈਂਸ ਦੀ ਗੱਲ ਕਰਨੀ ਆ, ਇਹੀ ਕੰਮ ਅਸੀਂ ਪਿਛਲੇ 23 ਸਾਲ ਤੋਂ ਕੈਨੇਡੀਅਨਸ ਨੂੰ ਸਰਵਿਸ ਦਿੰਦੇ ਆ ਰਹੇ ਹਾਂ। ਤੁਹਾਨੂੰ ਸਾਡੀ ਜ਼ਰੂਰਤ ਦੀ ਜ਼ਰੂਰਤ ਸਾਨੂੰ ਸਰਵਿਸ ਦੀ ਜ਼ਰੂਰਤ ਹੈ, ਪਲੀਜ਼ ਫੀਲ ਫ੍ਰੀ ਟੂ ਗਿਵ ਅਸ ਅ ਕਾਲ। ਫੋਨ ਨੰਬਰ ਇਜ਼ 416-917-1456, 416-917-1456 ਤੇ ਤੁਸੀਂ ਰਾਜਪਾਲ ਬਾਰਡ ਦੇ ਨਾਲ ਗੱਲ ਕਰ ਸਕਦੇ। ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਜੀ, ਧੰਨਵਾਦ ਦੋਸਤੋ। ਸਾਡਾ ਪ੍ਰੋਗਰਾਮ ਅੱਜ ਦਾ ਇੱਥੇ ਹੀ ਸਮਾਪਤ ਹੁੰਦਾ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, Sprenza Banquet Hall, 510 Deerhurst Drive, Brampton. Call karo 905-793-3458.
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
सिटी ऑफ ब्रैम्पटन आपको पड़ोसी ग्रुप में शामिल होने का मौका फराहम कर रहा है ताकि आप पड़ोसी एसोसिएशन का एक कार आमद हिस्सा बन सके। ये नया प्रोग्राम आपको बहुत से फायदों तक पहुंचने में मदद देगा और नए मंसूबों से मुतारिफ कराने के साथ साथ आप $1500 की नेचर नेबरहुड ग्रांट भी हासिल कर सकते हैं। मजीद मालूमात के लिए विजिट कीजिए brampton.ca/community-safety।
यह फार्मेसी पर किया गया एक असेसमेंट है। आप अपने नए फैमिली डॉक्टर के साथ कंफर्टेबल महसूस करें। ये 2018 से अब तक 80,000 से ज्यादा नर्सों और 10,000 डॉक्टर्स की गई भर्ती है। ये केयर है जब और जहां आपको जरूरत हो। ontario.ca/yourhealth पर आपकी सेहत के लिए हमारी सहूलियात के मुतालिक तमाम तफसीलात मौजूद हैं।
सर्दियों और बर्फबारी के मौके पर जरूरी हदायत। बर्फबारी में सड़क पर पार्किंग गैर कानूनी है। अपनी गाड़ी सड़क से हटा दें ताकि स्नो फ्लोर बर्फ हटा सकें, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद रिपोर्ट करें। brampton.ca/snow
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन।